ਵਾਲਿਓ ਸਾਨੂੰ ਪੈਰ ਪੈਰ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲਿਓ ਜਿਹੜੀ ਆਜ਼ਾਦੀ ਦਾ ਨਿੱਕ ਤੁਹਾਨੂੰ ਆਉਂਦਾ ਨਾ ਉਹਦੇ ਲਈ ਅਸੀਂ ਪੂਰੀ ਸਦੀ ਬਲਿਆਂ ਬਾਲਣ ਵਾਂਗ ਵੇਖੋ ਅੱਜ ਉਹੀ ਆਜ਼ਾਦੀ ਤੁਹਾਨੂੰ ਕਿਵੇਂ ਲਾਹਨਤਾਂ ਪਾਉਂਦੀ ਹੈ ਗੱਲ ਸੁਣ ਲਓ ਏ ਤਖਤ ਵਾਲਿਓ ਜ਼ਾਲਮ ਢਾਡੇ ਵਕਤ ਵਾਲਿਓ ਸੁਣ ਲਓ ਵੇ ਤਖਤ ਵਾਲਿਓ ਜ਼ਾਲਮ ਢਾਡੇ ਵਕਤ ਵਾਲਿਓ ਮੁੱਠੀ ਵਿੱਚ ਕਾਨੂੰਨ ਵਾਲਿਓ ਮੂਨੂ ਲੱਗੇ ਖੂਨ ਵਾਲਿਓ
ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਦੇ ਸਦਕਾ ਅਤੇ ਆਪ ਜੀ ਦੀਆਂ ਅਸੀਸਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਅਤੇ ਮੇਰੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਜਦੋਂ ਵੀ ਸਿੱਖ ਸਮਾਜ ਦੇ ਉੱਤੇ ਨਿਗਾਹ ਮਾਰਦੇ ਹਾਂ ਇਹ ਛੋਟੀ ਜੀ ਬਾਲੜੀ ਜੀ ਉਮਰ ਦੀ ਕੌਮ ਆਪਣੇ ਤਨ ਦੇ ਉੱਤੇ ਬੜਾ ਤਸ਼ੱਦਦ ਬੜੇ ਤਸੀਹੇ ਬੜਾ ਜ਼ੁਲਮ ਸਹਿਣ ਕਰਕੇ ਦੁਨੀਆਂ ਦੇ ਵਿੱਚ ਇੱਕ ਵੱਖਰੇਵਾਂ ਵੱਖਰੇ ਜਿਹੇ ਤਰੀਕੇ ਦਾ ਰੂਪ ਧਾਰਨ ਕਰੀ ਬੈਠੀ ਹੈ। ਸਰਕਾਰਾਂ ਨੇ ਦਬਾਅ ਪਾ ਪਾ ਕੇ ਇਸ ਕੌਮ ਦਾ ਕਈ ਵਾਰੀ ਲੱਕ ਤੋੜਨਾ ਚਾਹਿਆ, ਚਾਹੇ ਉਹ ਅਬਦਾਲੀ ਸੀ, ਮੱਸਾ ਰੰਗੜ ਸੀ, ਜਾਂ ਸਮੇਂ ਦੀ ਹਕੂਮਤ ਸਰਕਾਰ, ਹਰੇਕ ਨੇ ਵੀ ਜਦੋਂ ਜਦੋਂ ਵੀ ਸਿੱਖ ਕੌਮ ਨੇ ਆਪਣੀ ਕਰਵੱਟੀ ਵੱਟੀ ਹੈ, ਜਦੋਂ ਜਦੋਂ ਵੀ ਸਿੱਖ ਕੌਮ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਹੈ, ਜਿਹੜੇ ਲਾਰੇ ਲੱਪੇ ਸਾਡੇ ਨਾਲ ਲਾਏ ਗਏ ਸਨ ਲੁਕਣ ਮੀਚੀ ਖੇਡਣ ਦੇ ਲਈ, ਜਦੋਂ ਵੀ ਉਹਨਾਂ ਦਾ ਕਿਤੇ ਚੇਤਾ ਕਰਵਾਇਆ ਗਿਆ ਹੈ ਤੇ ਉਦੋਂ ਹੀ ਸਿੱਖਾਂ ਨੂੰ ਡਾਂਗਾਂ ਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਾਂ ਗੱਲ 1978 ਦੀ ਹੋਵੇ, 1984 ਦੀ ਹੋਵੇ, 84 ਜੂਨ ਤੋਂ ਬਾਅਦ ਜਾਂ ਨਵੰਬਰ ਦਾ ਉਹ ਕਾਲਾ ਮਹੀਨਾ ਹੋਵੇ ਜਦੋਂ 31 ਅਕਤੂਬਰ ਤੋਂ ਬਾਅਦ ਦੁਨੀਆਂ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਤੋਂ ਬਾਅਦ ਉਹ ਅੱਗ ਜਿਹੜੀ ਹੈ ਕਦੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਆਨੇ ਬਹਾਨੇ ਸਾਡੇ ਇਸ਼ਟ ਨੂੰ, ਸਾਡੇ ਧਰਮ ਨੂੰ, ਸਾਡੇ ਪਹਿਰਾਵੇ ਨੂੰ, ਸਾਡੇ ਸੱਭਿਆਚਾਰ ਨੂੰ ਜਾਣ ਜਾਣ ਕੇ ਚਿੰਜੜੀਆਂ ਰਾਹੀਂ ਛੇੜਿਆ ਗਿਆ ਹੈ। ਉਹੋ ਜਿਹੀ ਚਿੰਜੜੀ 2015 ਦੇ ਵਿੱਚ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਦੇ ਨਾਲ ਕੋਝਾ ਮਜ਼ਾਕ ਕਰਦਿਆਂ ਹੋਇਆਂ ਖੇਡਣੀ ਸ਼ੁਰੂ ਕੀਤੀ। ਭਾਵੇਂ ਉਸ ਕੋਝੀ ਹਰਕਤ ਨੂੰ 3 ਵਰੇ ਹੋ ਗਏ ਨੇ, ਉਸ ਸਮੇਂ ਉਹਦੇ ਵਿੱਚ ਸਾਡੇ ਨੌਜਵਾਨ ਸਿੱਖ ਨੌਜਵਾਨ ਭਾਵੇਂ ਸ਼ਹਾਦਤਾਂ ਵੀ ਪਾ ਗਏ, ਕੁਝ ਜ਼ਖਮੀ ਹੋ ਗਏ, ਕੁਝ ਫੱਟੜ ਹੋ ਗਏ, ਪਰ ਸਭ ਤੋਂ ਵੱਡੀ ਜਿਹੜੀ ਗੱਲ ਸੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਬੇਅਦਬੀ ਕੀਤੀ ਗਈ ਹੈ, ਜਿਹੜੇ ਪਵਿੱਤਰ ਅੰਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੱਤਰੇ ਜਿਹੜੇ ਨੇ ਉਹ ਪਾੜ ਕੇ ਖਿਲਾਰੇ ਗਏ ਨੇ, ਰੂੜੀਆਂ ਦੇ ਉੱਤੇ ਸੁੱਟੇ ਗਏ ਨੇ, ਅਤੇ ਉਹਦੇ ਵਿੱਚ ਸਿੱਖਾਂ ਦਾ ਜਿੱਥੇ ਸੁਭਾਵਕ ਹੀ ਰੋਸ ਦੇ ਵਿੱਚ ਆਉਣਾ ਸੁਭਾਵਕ ਹੀ ਗੱਲ ਸੀ। ਸਿੱਖਾਂ ਨੇ ਤਾਂ ਕੀ ਉਹਦੇ ਵਿੱਚ ਹਰੇਕ ਵਰਗ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਇਨਸਾਨ ਨੇ ਵੀ ਬੁਰਾ ਆਖਿਆ। ਅੱਜ ਭਾਵੇਂ 3 ਵਰੇ ਹੋ ਗਏ ਨੇ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਜਦੋਂ ਸਿੱਖਾਂ ਦੇ ਉੱਤੇ ਇਹ ਕਹਿਰ ਢਾਇਆ ਗਿਆ, ਤੇ 14 ਅਕਤੂਬਰ ਵਾਲੇ ਦਿਨ ਜਿਹੜਾ ਕੱਲ ਬੀਤ ਕੇ ਗਿਆ ਹੈ, ਕੁਝ ਕੁ ਸੰਸਥਾਵਾਂ ਨੇ ਰਲ ਮਿਲ ਕੇ ਜਿਹਦੇ ਵਿੱਚ ਕੌਮ ਦੇ ਮਹਾਨ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਹੁਣੀ ਸਨ, ਉਹਨਾਂ ਨੇ ਇਸ ਦਿਨ ਨੂੰ ਕਾਲੇ ਦਿਨ ਵੱਲੋਂ ਮਨਾਉਣ ਦਾ ਜਿੱਥੇ ਉਪਰਾਲਾ ਕੀਤਾ ਹੈ, ਅਤੇ ਉਸ ਦੇ ਨਾਲ ਨਾਲ ਲਾਣਤ ਪੱਤਰ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਵੀ ਉਹਨਾਂ ਨੇ ਲਿਖ ਕੇ ਸੰਗਤਾਂ ਰਾਹੀਂ ਭੇਜਿਆ ਹੈ। ਉਹਦੇ ਵਿੱਚ ਕੀ ਕੁਝ ਹੈ, ਕਿਵੇਂ ਹੈ, ਕੀ ਗੱਲ ਹੈ, ਉਹ ਆਪਾਂ ਅੱਜ ਆਪਦੇ ਨਾਲ ਚੱਲਦੇ ਪ੍ਰੋਗਰਾਮ ਦੇ ਦੌਰਾਨ ਸਾਂਝੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਤੁਸੀਂ ਵੀ ਜਦੋਂ ਮੇਰੀ ਇਹ ਵਿਚਾਰ ਦੇ ਨਾਲ ਨਾਲ ਜਦੋਂ ਤੁਸੀਂ ਜੁੜਨਾ ਹੈ, ਅਤੇ ਜੇਕਰ ਤੁਸੀਂ ਆਪਣੇ ਸੁਝਾਅ ਦੇਣੇ ਨੇ, ਸਟੂਡੀਓ ਦਾ ਨੰਬਰ ਹੈ ਜੀ 815-8100, ਇਸ ਨੂੰ ਤੁਸੀਂ ਡਾਇਲ ਕਰ ਸਕਦੇ ਹੋ। ਆਪਾਂ ਪਹਿਲਾਂ ਜਿਹੜਾ ਇਹ ਲਾਣਤ ਪੱਤਰ ਹੈ ਇਹਦੇ ਉੱਤੇ ਪੰਛੀ ਝਾਤ ਮਾਰਦੇ ਹਾਂ, ਅਤੇ ਫਿਰ ਆਪਣੀਆਂ ਵਿਚਾਰਾਂ ਆਪਣੇ ਮਨ ਦੇ ਬੁਲਬਲੇ ਜਿਹੜੇ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ। ਉਹ ਲਿਖਦੇ ਨੇ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜਾ ਲੰਮਾ ਸਮਾਂ ਸਿੱਖ ਰਾਜਨੀਤੀ ਦਾ ਚਿਹਰਾ ਬਣ ਕੇ ਸੱਤਾ ਸੁੱਖ ਭੋਗ ਚੁੱਕੇ ਹੋ। ਬਾਦਲ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ ਸੂਬੇ ਦੇ ਮੁੱਖ ਮੰਤਰੀ ਦੀ ਤਾਕਤ ਨੂੰ ਆਪ ਜੀ ਨੇ ਬੜੇ ਸ਼ਾਂਤਰਾਨਾ ਤਰੀਕੇ ਨਾਲ ਮਾਣਿਆ ਹੈ। ਇਸ ਪ੍ਰਾਪਤੀ ਵਿੱਚ ਆਪ ਜੀ ਨੇ ਸਿੱਖ ਕੌਮ ਨੂੰ ਪੌੜੀ ਬਣਾ ਕੇ ਵਰਤਿਆ ਹੈ ਤੇ ਆਪ ਜੀ ਨੇ ਸਿੱਖ ਕੌਮ ਨਾਲ ਦਗਾ ਕਮਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ ਆਪ ਜੀ ਦੀ ਸਾਂਝ ਪੰਥ ਦੋਖੀਆਂ ਨਾਲ ਹੀ ਰਹੀ ਹੈ ਜਿਸ ਤਰ੍ਹਾਂ ਬ੍ਰਾਹਮਣਵਾਦ ਦਾ ਏਜੰਡਾ ਜਿਹੜਾ ਉਹ ਰਿਹਾ ਹੈ ਕਿ ਆਮ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਸੁੱਖ ਭੋਗਦੇ ਰਹੋ ਬਿਲਕੁਲ ਉਹੋ ਜਿਹਾ ਤੁਸੀਂ ਵੀ ਕੀਤਾ ਹੈ ਤਰੀਕਾ ਆਪ ਜੀ ਨੇ ਅਪਣਾਈ ਰੱਖਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੀ ਵਕਾਲਤ ਕਰਦਿਆਂ ਆਪ ਜੀ ਨੇ ਸਿੱਖ ਭਾਵਨਾਵਾਂ ਨੂੰ ਪੂਰਨ ਤੌਰ ਤੇ ਵਰਤਿਆ ਹੈ ਆਪ ਜੀ ਦਾ ਤਰੀਕਾ ਵੀ ਇਹੋ ਰਿਹਾ ਹੈ ਸੱਤਾ ਵਿਰੋਧੀ ਉੱਠਣ ਵਾਲੀ ਹਰ ਉਸ ਆਵਾਜ਼ ਨੂੰ ਦਬਾ ਦਿੱਤਾ ਜਾਵੇ ਜੋ ਭਵਿੱਖ ਵਿੱਚ ਗੁਰੂ ਘਰ ਦੇ ਪ੍ਰਚਾਰ ਨੂੰ ਪ੍ਰਚੰਡ ਕਰ ਸਕਦੀ ਹੋਵੇ ਆਪ ਜੀ ਨੇ ਕੌਮ ਨਾਲੋਂ ਵੱਧ ਤਰਹੀਜ਼ ਆਪਣੀ ਕੁਰਸੀ ਨੂੰ ਦਿੱਤੀ ਹੈ ਤੇ ਇਸ ਕੁਰਸੀ ਨੂੰ ਬਚਾਉਣ ਲਈ ਆਪ ਜੀ ਨੇ ਮਨੁੱਖੀ ਸਰੀਰਾਂ ਦੇ ਖੂਨ ਨਾਲ ਖੇਡਣ ਤੋਂ ਵੀ ਪਰਹੇਜ਼ ਨਹੀਂ ਕੀਤਾ ਆਪ ਜੀ ਵੱਲੋਂ ਸਿੱਖ ਜਵਾਨੀ ਦਾ ਸ਼ਿਕਾਰ ਆਮ ਗੱਲ ਰਹੀ ਹੈ ਜਿਸ ਸਿੱਖ ਜਵਾਨੀ ਦਾ ਸ਼ਿਕਾਰ ਆਪ ਜੀ ਦੀ ਨੀਤੀ ਤਹਿਤ ਹੁੰਦਾ ਸੀ ਆਪ ਜੀ ਉਸ ਜਵਾਨ ਦੀ ਸ਼ਹੀਦੀ ਨੂੰ ਵੀ ਆਪਣੀ ਸਿਆਸੀ ਪੌੜੀ ਦੇ ਡੰਡੇ ਵਜੋਂ ਵਰਤਣ ਵਿੱਚ ਮਾਹਿਰ ਰਹੇ ਹੋ ਪਹਿਲੀ ਵਾਰ ਆਪ ਜੀ ਨੇ 27 ਮਾਰਚ 1970 ਨੂੰ ਜਨ ਸੰਘ ਦੀ ਮਦਦ ਨਾਲ ਸੂਬੇ ਦਾ ਮੁੱਖ ਮੰਤਰੀ ਪਦ ਸੰਭਾਲ ਲਿਆ ਪਹਿਲਾ ਹਮਲਾ ਪੰਜਾਬੀ ਭਾਸ਼ਾ ਤੇ ਕੀਤਾ ਆਪ ਜੀ ਨੇ ਅਹੁਦਾ ਸੰਭਾਲਦਿਆਂ 11 ਨੁਕਾਤੀ ਪ੍ਰੋਗਰਾਮ ਜਾਰੀ ਕਰਦਿਆਂ ਜਨ ਸੰਘ ਤਾਲਮੇਲ ਕਮੇਟੀ ਤੇ 13 ਮਾਰਚ 1970 ਨੂੰ ਸਹੀਬੰਦ ਕੀਤੇ ਭਾਸ਼ਾਈ ਸਮਝੌਤੇ ਨੂੰ ਲਾਗੂ ਕਰਨ ਦਾ ਬਚਨ ਦਰੜਾਇਆ ਸਭ ਤੋਂ ਪਹਿਲਾਂ ਆਪ ਜੀ ਨੇ ਪੰਜਾਬ ਵਿੱਚ ਤਕਨੀਕੀ ਨੌਕਰੀਆਂ ਪ੍ਰਾਪਤ ਕਰਨ ਲਈ 10ਵੀਂ ਪੱਧਰ ਦੀ ਪੰਜਾਬੀ ਪਾਸ ਕਰਨ ਦੀ ਸ਼ਰਤ ਨੂੰ ਖਤਮ ਕੀਤਾ ਇਸੇ ਕਾਰਜਕਾਲ ਦੌਰਾਨ ਆਪ ਜੀ ਨੇ ਪੰਜਾਬ ਦੇ ਸਿੱਖਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਕੇ 3 ਦਰਜਨ ਸਿੱਖਾਂ ਦਾ ਸ਼ਿਕਾਰ ਕੀਤਾ ਤੇ ਸਿੱਖ ਵਿਰੋਧੀ 8 ਅਕਤੂਬਰ 1947 ਦੇ ਉਸ ਗਸ਼ਤੀ ਪੱਤਰ ਨੂੰ ਲਾਗੂ ਕਰਨ ਦਾ ਮੁੱਢ ਬੰਨਿਆ ਜਿਸ ਵਿੱਚ ਕੇਂਦਰ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿ ਕੇ ਸਖ਼ਤੀ ਵਰਤਣ ਦੀ ਹਦਾਇਤ ਕੀਤੀ ਸੀ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਭ ਤੋਂ ਵੱਡੀ ਉਮਰ ਦੇ 80 ਸਾਲਾ ਬਾਬਾ ਬੂਝਾ ਸਿੰਘ ਤੇ ਸਭ ਤੋਂ ਛੋਟੀ ਉਮਰ ਦੇ 12ਵੀਂ ਜਮਾਤ ਦੇ ਵਿਦਿਆਰਥੀ 18 ਸਾਲਾ ਰਾਮ ਕਰਨ ਸਿੰਘ ਦੇ ਖੂਨ ਦੇ ਛੱਟੇ ਆਪ ਜੀ ਦੇ ਸਿਆਸੀ ਜੀਵਨ ਤੋਂ ਨਹੀਂ ਉਤਰੇ ਇਹਨਾਂ ਝੂਠੇ ਮੁਕਾਬਲਿਆਂ ਸੰਬੰਧੀ ਆਪ ਜੀ ਨੇ ਵਿਧਾਨ ਸਭਾ ਵਿੱਚ ਹੋਈ ਬਹਿਸ ਦੌਰਾਨ ਇਸ ਕਾਰਵਾਈ ਨੂੰ ਕੇਂਦਰ ਦੇ ਹੁਕਮਾਂ ਤੇ ਕਰਨ ਦਾ ਜ਼ਿਕਰ ਕਰਦਿਆਂ ਇਸ ਨੂੰ ਠੀਕ ਤਸਦੀਕ ਕੀਤਾ ਜਦੋਂ ਕਿ ਤਾਰਕੁੰਡੇ ਕਮਿਸ਼ਨ ਨੇ ਇਸ ਕਾਰਵਾਈ ਨੂੰ ਸਿੱਧੇ ਤੌਰ ਤੇ ਕਤਲ ਦੱਸਿਆ ਸੀ ਇਸ ਦਾ ਜ਼ਿਕਰ ਅਜਮੇਰ ਸਿੱਧੂ ਦੀ ਕਿਤਾਬ ਸ਼ਹੀਦ ਬਾਬਾ ਬੂਝਾ ਸਿੰਘ ਦੇ ਪੰਨਾ 226 ਤੇ ਵੀ ਹੈ ਦੂਸਰੀ ਵਾਰ ਸੱਤਾ ਤੇ ਵਿਰਾਜਦਿਆਂ ਆਪ ਜੀ ਨੇ ਅਪ੍ਰੈਲ 1978 ਵਿੱਚ ਅੰਮ੍ਰਿਤਸਰ ਚ ਅਖੌਤੀ ਨਿਰੰਕਾਰੀਆਂ ਵੱਲੋਂ 13 ਸਿੱਖਾਂ ਦੇ ਹੁੰਦੇ ਕਤਲ ਨੂੰ ਉਸੇ ਸ਼ਹਿਰ ਦੇ ਸਰਕਟ ਹਾਊਸ ਵਿੱਚ ਬੈਠਿਆ ਦੇਖਿਆ ਤੇ ਉਸ ਘਟਨਾ ਦੇ ਮੁੱਖ ਦੋਸ਼ੀ ਗੁਰਵਚਨੇ ਨੂੰ ਸੁਰੱਖਿਅਤ ਬਾਹਰ ਕੱਢਿਆ ਉਸ ਉਪਰੰਤ ਆਪਣੇ ਹੀ ਮੰਤਰੀ ਜੀਵਨ ਸਿੰਘ ਉਮਰਾਨੰਗਲ ਨੂੰ ਗਵਾਹੀ ਦੇਣ ਲਈ ਪ੍ਰੇਰ ਕੇ ਉਸ ਦੀ ਝੂਠੀ ਗਵਾਹੀ ਦੇ ਤੇ ਗੁਰਵਚਨੇ ਨੂੰ ਬਰੀ ਕਰਵਾਉਣ ਦਾ ਕਲੰਕ ਆਪਣੇ ਮੱਥੇ ਲਾਇਆ ਇਸ ਤੋਂ ਅੱਗੇ ਗੱਲ ਕਰੀਏ ਤਾਂ ਆਪ ਜੀ ਨੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਆਪ ਜੀ ਦੇ ਨਿਸ਼ਾਨੇ ਤੇ ਅਕਾਲੀ ਸ਼ਬਦ ਅਤੇ ਅਕਾਲ ਤਖ਼ਤ ਸਾਹਿਬ ਸਦਾ ਪ੍ਰਮੁੱਖਤਾ ਨਾਲ ਰਹੇ ਤੇ ਆਪ ਜੀ ਨੇ ਅਕਾਲੀ ਸ਼ਬਦ ਤੇ ਕਬਜ਼ਾ ਕਰਨ ਤੇ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਚੁਣੌਤੀ ਦੇਣ ਦੇ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ ਆਪ ਜੀ ਨੂੰ ਯਾਦ ਕਰਵਾ ਦਈਏ ਕਿ ਅਕਾਲ ਤਖ਼ਤ ਸਾਹਿਬ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭੂਗੋਲਿਕ ਤੌਰ ਤੇ ਦਿੱਲੀ ਦੇ ਤਖ਼ਤ ਰਾਜ ਤੋਂ ਉੱਚਾ ਸਥਾਪਿਤ ਕੀਤਾ ਤੇ ਇਸ ਕਰਕੇ ਕੌਮ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਇਹ ਤਖ਼ਤ ਦੁਨਿਆਵੀ ਰਾਜ ਦੇ ਸਾਰੇ ਤਖ਼ਤਾਂ ਤੋਂ ਉੱਚਾ ਹੈ ਤੇ ਸਮੁੱਚੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਨੂੰ ਇਸ ਤਖ਼ਤ ਦੇ ਅਧੀਨ ਕੀਤਾ ਸਮੁੱਚਾ ਸਿੱਖ ਪੰਥ ਅਕਾਲ ਤਖ਼ਤ ਸਾਹਿਬ ਦੇ ਸੰਮਣ ਕਰਨ ਤੇ ਪੇਸ਼ ਹੁੰਦਾ ਰਿਹਾ ਸਿੱਖ ਰਾਜ ਨੂੰ ਬੁਲੰਦੀਆਂ ਤੱਕ ਲਿਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਤਖ਼ਤ ਅੱਗੇ ਪੇਸ਼ ਹੋ ਕੇ ਸਜ਼ਾ ਕਬੂਲ ਕੀਤੀ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਸੂਬੇ ਦੇ ਮੁੱਖ ਮੰਤਰੀ ਹੁੰਦਿਆਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਅਕਾਲ ਤਖ਼ਤ ਸਾਹਿਬ ਦੇ ਸਾਹਮਣਾ ਤੇ ਇਸ ਤਖ਼ਤ ਅੱਗੇ ਪੇਸ਼ ਹੋਏ ਸਨ ਪ੍ਰੰਤੂ ਆਪ ਜੀ ਨੇ ਸੰਨ 1979 ਦੇ ਤਤਕਾਲੀ ਜਥੇਦਾਰ ਸਿੰਘ ਸਾਹਿਬਾਨ ਗੁਰਦਿਆਲ ਸਿੰਘ ਅਜਨੋਹਾ ਵੱਲੋਂ ਤਲਬ ਕੀਤੇ ਜਾਣ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੂਬੇ ਦਾ ਮੁੱਖ ਮੰਤਰੀ ਅਕਾਲ ਤਖ਼ਤ ਅੱਗੇ ਪੇਸ਼ ਨਹੀਂ ਹੋ ਸਕਦਾ ਆਪ ਜੀ ਨੂੰ ਯਾਦ ਕਰਵਾ ਦਈਏ ਕਿ ਅਪ੍ਰੈਲ 1984 ਵਿੱਚ ਅਖੌਤੀ ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਖੂਨ ਨਾਲ ਖੇਡਣ ਤੋਂ ਬਾਅਦ ਨਿਰੰਕਾਰੀਆਂ ਦਾ ਮੁਕੰਮਲ ਵਾਈਕਟ ਕਰਨ ਦਾ ਹੁਕਮ 17 June 1978 ਦੀ ਕੈਬਨਿਟ ਮੀਟਿੰਗ ਵਿੱਚ ਆਪ ਜੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਹੁਕਮ ਉਹਨਾਂ ਲਈ ਹੈ ਜਿਨ੍ਹਾਂ ਦਾ ਅਕਾਲ ਤਖ਼ਤ ਵਿੱਚ ਵਿਸ਼ਵਾਸ ਹੈ ਇਸ ਦਾ ਸਬੂਤ 18 June 1978 ਦੇ ਅਕਾਲੀ ਪੱਤਰਿਕਾ ਵਿੱਚ ਛਪੀ ਰਿਪੋਰਟ ਹੈ ਅਕਾਲ ਤਖ਼ਤ ਸਾਹਿਬ ਵੱਲੋਂ ਅਖੌਤੀ ਨਿਰੰਕਾਰੀਆਂ ਦੇ ਵਾਈਕਾਟ ਦੇ ਹੁਕਮ ਦੀ ਉਲੰਘਣਾ ਆਪ ਜੀ ਨੇ ਉਸ ਸਮੇਂ ਕੀਤੀ ਜਦੋਂ ਅਖੌਤੀ ਨਿਰੰਕਾਰੀਆਂ ਨੇ 25 August 1979 ਨੂੰ ਮੁੜ ਉਸੇ ਅੰਮ੍ਰਿਤਸਰ ਸ਼ਹਿਰ ਵਿੱਚ ਸਮਾਗਮ ਦਾ ਐਲਾਨ ਕਰਕੇ ਸਿੱਖ ਅਣਖ ਨੂੰ ਵੰਗਾਰਿਆ ਸੀ ਤੇ ਆਪ ਜੀ ਨੇ ਉਸ ਸਮੇਂ ਵੀ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਸਮਾਗਮ ਵਿੱਚ ਵਿਘਨ ਪਾਉਣ ਵਾਲੇ ਹਰ ਸ਼ਖਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਹੁਕਮ ਅਦੂਲੀ ਦੀ ਅਗਲੀ ਮਿਸਾਲ 13 April 1994 ਹੈ ਜਿਸ ਵਿੱਚ ਉਸ ਸਮੇਂ ਦੇ ਜਥੇਦਾਰ ਸਹਿਬਾਨ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਹੁਕਮ ਜਾਰੀ ਕੀਤੇ ਸਨ ਕਿ ਸਾਰੇ ਅਕਾਲੀ ਦਲਾਂ ਦੇ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੀ ਵਫ਼ਾਦਾਰੀ ਵਿੱਚ ਆਪਣੇ ਅਸਤੀਫੇ ਅਕਾਲ ਤਖ਼ਤ ਸਾਹਿਬ ਨੂੰ ਸੌਂਪਣ ਆਪ ਜੀ ਨੇ ਸਿੰਘ ਸਾਹਿਬਾਨ ਨੂੰ ਇੱਕ ਪੱਤਰ ਲਿਖ ਕੇ ਅਸਤੀਫਾ ਦੇਣ ਤੋਂ ਇਨਕਾਰ ਕਰਦਿਆਂ ਉਹਨਾਂ ਨੂੰ ਇਸ ਮਸਲੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਲਈ ਕਿਹਾ ਯਾਦ ਰਹੇ ਕਿ ਉਸ ਹੁਕਮ ਨੂੰ ਮੰਨਦਿਆਂ ਉਸ ਸਮੇਂ ਦੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਨੇ ਆਪਣੇ ਅਸਤੀਫੇ ਭੇਜ ਦਿੱਤੇ ਸਨ ਹੁਕਮ ਅਦੂਲੀ ਪਿੱਛੇ ਆਪ ਜੀ ਨੂੰ 6 May 1994 ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਆਪ ਜੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੀ ਬਜਾਏ ਵੱਡੀ ਭੀੜ ਨਾਲ ਗਏ ਤੇ ਆਪ ਜੀ ਦੇ ਨਾਲ ਗਈ ਭੀੜ ਨੇ ਗੁੰਡਾਗਰਦੀ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ਿਆਂ ਨੂੰ ਠੁੱਡੇ ਤੱਕ ਮਾਰੇ ਤੇ ਆਪ ਜੀ ਨੇ ਅੰਦਰ ਜਾ ਕੇ ਸਿੰਘ ਸਾਹਿਬਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਆ ਕੇ ਵੱਡਾ ਝੂਠ ਬੋਲਦਿਆਂ ਅਕਾਲੀ ਦਲ ਬਣਾਉਣ ਦੀ ਆਗਿਆ ਮਿਲਣ ਦੀ ਗੱਲ ਕੀਤੀ ਜਦੋਂ ਸਿੰਘ ਸਾਹਿਬਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਕੌਮ ਨੂੰ ਸੰਬੋਧਨ ਹੁੰਦਿਆਂ ਸਪਸ਼ਟ ਆਖ ਦਿੱਤਾ ਸੀ ਕਿ ਵੱਖਰਾ ਅਕਾਲੀ ਦਲ ਬਣਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੁਕਮ ਅਦੂਲੀ ਦੀ ਅਗਲੀ ਮਿਸਾਲ ਆਪ ਜੀ ਨੇ 31 December 1998 ਦੇ ਉਸ ਹੁਕਮ ਨੂੰ ਵਾਪਸ ਲੈਣ ਦਾ ਮਤਾ 24 January 1999 ਨੂੰ ਆਪਣੀ ਸਰਕਾਰੀ ਰਿਹਾਇਸ਼ ਤੇ 131 ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਪਾਸ ਕਰਵਾਇਆ ਜਿਸ ਵਿੱਚ ਤਤਕਾਲੀ ਜਥੇਦਾਰ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਜੀ ਨੇ 300 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਇਕੱਠੇ ਹੋ ਕੇ ਮਨਾਉਣ ਦਾ ਹੁਕਮ ਦਿੱਤਾ ਸੀ ਅਕਾਲ ਤਖ਼ਤ ਸਾਹਿਬ ਦੀ ਲਗਾਤਾਰ ਹੁਕਮ ਅਦੂਲੀ ਉਪਰੰਤ ਜਥੇਦਾਰ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਨੇ ਜਦ 10 February 1999 ਨੂੰ ਆਪ ਜੀ ਦੇ ਵਿਰੁੱਧ ਵਾਈਕਾਟ ਦਾ ਹੁਕਮ ਸੁਣਾਇਆ ਤਾਂ ਆਪ ਜੀ ਨੇ ਆਪਣੇ ਆਪ ਨੂੰ ਅਕਾਲ ਤਖ਼ਤ ਤੋਂ ਵੱਡਾ ਸਾਬਤ ਕਰਨ ਲਈ ਉਹਨਾਂ ਨੂੰ ਜਥੇਦਾਰੀ ਤੋਂ ਬਰਖਾਸਤ ਕਰਨ ਦਾ ਰਾਹ ਪੱਧਰਾ ਕੀਤਾ ਆਪ ਜੀ ਨੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰਾਂ ਦੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਕੁੱਲ 15 ਮੈਂਬਰ ਸਨ ਜਿਨ੍ਹਾਂ ਵਿੱਚ 10 ਮੈਂਬਰ ਸਿੱਧੇ ਤੌਰ ਤੇ ਆਪ ਜੀ ਦੇ ਧੜੇ ਦੇ ਸਨ ਤੇ ਉਹਨਾਂ ਕੋਲੋਂ ਮਤਾ ਪਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਨੂੰ ਬਰਖਾਸਤ ਕਰਨ ਦੇ ਮੱਧ ਤੇ ਸਹੀ ਪੁਆਈ ਤੇ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਗਵਾਹੀ ਆਪ ਜੀ ਦਾ 9 December 2000 ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਉਹ ਬਿਆਨ ਹੈ ਜਿਸ ਵਿੱਚ ਆਪ ਜੀ ਨੇ RSS ਨੂੰ ਦੇਸ਼ ਭਗਤ ਜਥੇਬੰਦੀ ਦੱਸਦਿਆਂ ਇਸ ਜਥੇਬੰਦੀ ਵਿਰੁੱਧ ਬਿਆਨ ਦੇਣ ਵਾਲਿਆਂ ਨੂੰ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਦੱਸਿਆ ਇਹ ਬਿਆਨ ਉਸੇ ਸਮੇਂ ਦਿੱਤਾ ਗਿਆ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਜੋਗਿੰਦਰ ਸਿੰਘ ਬਦੰਤੀ ਨੇ 7 December 2000 ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਬਿਆਨ ਛਾਪਿਆ ਸੀ ਕਿ RSS ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਇਸ ਤੋਂ ਅੱਗੇ ਸਿੰਘ ਸਾਹਿਬਾਨ ਨੇ ਇਹ ਵੀ ਕਿਹਾ ਸੀ ਕਿ RSS ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ ਤੇ ਆਪ ਜੀ ਨੇ ਸਿੱਖ ਪੰਥ ਦੀ ਵੱਖਰੀ ਪਹਿਚਾਣ ਕੌਮੀ ਕੈਲੰਡਰ ਦਾ ਵੀ ਕਤਲ ਕਰਵਾਇਆ ਇਸ ਤੋਂ ਅੱਗੇ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਫੌਜੀ ਹਮਲੇ ਵਿੱਚ ਆਪ ਜੀ ਦੀ ਭੂਮਿਕਾ ਜੱਗ ਜਾਹਰ ਹੋ ਚੁੱਕੀ ਹੈ ਆਪ ਜੀ ਵੱਲੋਂ May 1984 June 1984 ਦੇ ਪਹਿਲੇ ਹਫ਼ਤੇ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਮੀਟਿੰਗਾਂ ਤੇ ਕੇਂਦਰੀ ਗ੍ਰਹਿ ਮੰਤਰੀ ਨਰਸਿਮਾ ਰਾਓ ਨਾਲ 27 March 1984 ਨੂੰ ਜਿਹੜੀ ਹੈ ਮੀਟਿੰਗ ਤੇ ਕ੍ਰਿਸ਼ਨਾ ਸਵਾਮੀ ਪ੍ਰਣਾਮ ਮੁਖਰਜੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਦੇ ਨਾਲ ਹਾਜ਼ਰੀ ਵਿਚਲੀ ਮੀਟਿੰਗ ਆਪ ਜੀ ਨੂੰ ਇਸ ਹਮਲੇ ਦੀ ਬਿਉਂਤ ਬਣਾਉਣ ਵਾਲਿਆਂ ਦਾ ਸਾਥੀ ਗਰਦਾਨਦੀ ਹੈ। ਇਸ ਤੋਂ ਇਲਾਵਾ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਸਰਕਾਰ ਤੇ ਦਬਾਅ ਬਣਾਉਣ ਵਾਲੀ ਭਾਜਪਾ ਨਾਲ ਆਪ ਜੀ ਦਾ ਪਤੀ ਪਤਨੀ ਵਾਲਾ ਸਬੰਧ ਇਸ ਮਸਲੇ ਦੀ ਸਾਜਿਸ਼ ਦਾ ਹਿੱਸਾ ਬਣਨ ਨੂੰ ਹੋਰ ਵੀ ਤਸਦੀਕ ਕਰਦਾ ਹੈ। ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲੇ ਦੀ ਪ੍ਰਵਾਨਗੀ ਨਾ ਦੇਣ ਵਾਲੇ ਤੰਤਕਾਲੀ ਡੀਸੀ ਅੰਮ੍ਰਿਤਸਰ ਸਰਦਾਰ ਗੁਰਦੇਵ ਸਿੰਘ ਦੇ ਛੁੱਟੀ ਤੇ ਜਾਣ ਉਪਰੰਤ ਆਪਣੇ ਨੇੜਲੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਦੇ ਨਾਮ ਨੂੰ ਪ੍ਰਪੋਜ਼ ਕਰਨਾ ਤੇ ਉਸ ਨੂੰ ਉਪਰੰਤ ਉਸ ਨੂੰ ਪੂਰੇ ਪੂਨੇ ਤੋਂ ਵਿਸ਼ੇਸ਼ ਜਹਾਜ਼ ਰਾਹੀ ਬੁਲਾ ਕੇ ਅੰਮ੍ਰਿਤਸਰ ਦੇ ਡੀਸੀ ਦਾ ਚਾਰਜ ਦਵਾ ਕੇ ਹਮਲੇ ਦੀ ਮਨਜ਼ੂਰੀ ਦਵਾਉਣੀ ਵਿਚ ਰੋਲ ਉਸ ਸਮੇਂ ਦੀ ਤਸਦੀਕ ਹੋ ਜਾਂਦਾ ਹੈ ਜਦੋਂ ਆਪ ਜੀ ਨੇ ਰਮੇਸ਼ ਇੰਦਰ ਨੂੰ ਆਪਣਾ ਪ੍ਰਮੁੱਖ ਸਕੱਤਰ ਬਣਾ ਲਿਆ ਸੀ। ਦਰਬਾਰ ਸਾਹਿਬ ਦੇ ਹੋਏ ਫੌਜੀ ਹਮਲੇ ਵਿਚ ਜਨਰਲ ਸਵੇਖ ਸਿੰਘ ਦੀ ਯੋਜਨਾਬੰਦੀ ਤੋਂ ਘਬਰਾਈ ਕੇਂਦਰ ਸਰਕਾਰ ਦੀ ਮਦਦ ਕਰਦਿਆਂ ਭਵਿੱਖ ਵਿਚ ਅਜਿਹਾ ਫੌਜੀ ਅਫਸਰ ਪੈਦਾ ਹੋਣ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਭਾਵਨਾ ਵਾਲੇ ਸਿੱਖ ਫੌਜੀਆਂ ਦੀਆਂ ਨਿਸ਼ਾਨਦੇਹੀਆਂ ਕਰਕੇ ਬਾਹਰ ਲਿਆਉਣ ਦੀ ਮੰਸ਼ਾ ਨਾਲ 10 ਜੂਨ 1984 ਨੂੰ ਚੰਡੀਗੜ੍ਹ ਤੋਂ ਰੇਡੀਓ ਜ਼ਰੀਏ ਸਿੱਖ ਫੌਜੀਆਂ ਨੂੰ ਅਪੀਲ ਕਰਦਿਆਂ ਬੈਰਕਾਂ ਛੱਡ ਕੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਕੇਂਦਰੀ ਏਜੰਸੀਆਂ ਨੂੰ ਭਵਿੱਖ ਦੇ ਜਨਰਲ ਸਵੇਖ ਸਿੰਘ ਲੱਭਣ ਵਿਚ ਕਾਮਯਾਬੀ ਮਿਲੀ। ਅੱਜ ਉਨ੍ਹਾਂ ਧਰਮੀ ਫੌਜੀਆਂ ਦੀ ਹਾਲਤ ਆਪ ਜੀ ਦੇ ਸਾਹਮਣੇ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਖਤਮ ਕਰਨ ਉਪਰੰਤ ਆਪਣੀ ਰਿਮੋਟ ਤੇ ਚੱਲਣ ਵਾਲੇ ਜਥੇਦਾਰਾਂ ਦੀ ਨਿਯੁਕਤੀ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਬਣਾਉਣ ਦਾ ਕਲੰਕ ਵੀ ਆਪ ਜੀ ਨੇ ਆਪਣੇ ਮੱਥੇ ਲਗਵਾ ਲਿਆ ਹੈ। ਉਸ ਪਿੱਛੋਂ ਉਨ੍ਹਾਂ ਤਨਖਾਹਦਾਰ ਜਥੇਦਾਰਾਂ ਤੋਂ ਪੰਥ ਰਤਨ ਪ੍ਰਾਪਤ ਕਰਨਾ ਆਪ ਜੀ ਵੱਲੋਂ ਕੇਂਦਰ ਨੂੰ ਇਹ ਦੱਸਣਾ ਸੀ ਕਿ ਅੱਜ ਧਰਮ ਵੀ ਪੂਰੀ ਤਰ੍ਹਾਂ ਮੇਰੇ ਕਬਜ਼ੇ ਵਿਚ ਆ ਗਿਆ ਹੈ। ਉਸ ਤੋਂ ਅੱਗੇ ਸਿੱਖ ਕੌਮ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ ਦੀ ਪੁਸ਼ਟ ਪਨਾਹੀ ਆਪ ਜੀ ਦਾ ਸਿੱਖ ਵਿਰੋਧੀ ਚਿਹਰਾ ਹੈ ਤੇ ਬੇਨਕਾਬ ਕਰਦੀ ਹੈ। ਸੰਨ 1997 ਵਾਲੀ ਸਰਕਾਰ ਨੂੰ ਹੋਂਦ ਵਿਚ ਲਿਆਉਣ ਲਈ ਆਪ ਜੀ ਦੀ ਜਲੰਧਰ ਦੇ PAP ਕੰਪਲੈਕਸ ਵਿਚ ਸਿੱਖ ਜਵਾਨੀ ਦੇ ਕਾਤਲ ਪੁਲਿਸ ਅਧਿਕਾਰੀਆਂ ਨਾਲ ਕੀਤੀ ਗੁਪਤ ਮੀਟਿੰਗ ਵਿਚ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਰਕਾਰ ਬਣਨ ਦੀ ਸੂਰਤ ਵਿਚ ਸਾਰੇ ਕੇਸ ਸਰਕਾਰ ਵੱਲੋਂ ਆਪਣੇ ਖਰਚੇ ਤੇ ਲੜਨ ਦਾ ਭਰੋਸਾ ਦਿਵਾਉਣਾ ਸਿੱਖ ਕੌਮ ਨਾਲ ਅਗਲਾ ਧਰੋਹ ਸੀ। ਆਪ ਜੀ ਨੇ ਹੁਣ ਤੱਕ ਸਿੱਖ ਵਿਰੋਧੀ ਸਫ਼ਾ ਵਿਚ ਕੰਮ ਕਰਕੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਲੇ ਕਿਸੇ ਅਧਿਕਾਰੀ ਨੂੰ ਰੁਤਬਾ ਬਖਸ਼ਣ ਵਿਚ ਕੋਈ ਕਸਰ ਨਹੀਂ ਛੱਡੀ। ਆਲਮ ਸੈਨਾ ਬਣਾ ਕੇ ਨਕੋਦਰ ਕਾਂਡ ਕਰਨ ਤੇ ਅਣਗਿਣਤ ਸਿੱਖ ਜਵਾਨੀ ਦਾ ਸ਼ਿਕਾਰ ਖੇਡਣ ਵਾਲੇ ਇਜ਼ਹਾਰ ਆਲਮ ਨੂੰ 2012 ਵਿਚ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣਾ ਸਿੱਖਾਂ ਦੇ ਰਿਸਦੇ ਜ਼ਖਮਾਂ ਤੇ ਨਮਕ ਛਿੜਕਣਾ ਸੀ। ਸਿੱਖੀ ਦੇ ਖੂਨ ਨਾਲ ਲਿਬੜੇ ਸਮੇਤ ਸਿੰਘ ਸੈਣੀ ਨੂੰ ਪੁਲਿਸ ਮੁਖੀ ਦਾ ਰੁਤਬਾ ਬਖਸ਼ਣਾ ਸਿਰ ਚੁੱਕਣ ਵਾਲੇ ਸਿੱਖਾਂ ਨੂੰ ਡਰਾਉਣ ਤੇ ਧਮਕਾਉਣ ਦਾ ਸਿੱਧਮ ਸਿੱਧਾ ਐਲਾਨ ਸੀ। ਆਪ ਜੀ ਦੇ ਰਾਜ ਵਿਚ ਪੰਜਾਬ ਵਿਚ ਵੱਡੇ ਪੱਧਰ ਤੇ ਫੈਲੇ ਡੇਰਾਵਾਦ ਨੇ ਆਪ ਜੀ ਦੇ ਤਖ਼ਤ ਦੇ ਪਾਵੇ ਦਾ ਮਜ਼ਬੂਤ ਕੀਤੇ ਪਰ ਸਿੱਖੀ ਦਾ ਕਾਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਆਸ਼ੂਤੋਸ਼ ਅਖੌਤੀ ਨਿਰੰਕਾਰੀਏ ਡੇਰਾ ਸਿਰਸਾ ਪਨਿਹਾਰੇ ਵਾਲਾ ਤੇ ਸਿੱਧੇ ਤੌਰ ਤੇ ਸਿੱਖ ਕੌਮ ਤੇ ਹਮਲੇ ਕੀਤੇ ਗਏ ਤੇ ਆਪ ਜੀ ਨੇ ਉਨ੍ਹਾਂ ਦੀ ਪੁਸ਼ਟ ਪਨਾਹੀ ਕੀਤੀ। ਆਪ ਜੀ ਵੱਲੋਂ 2007 ਤੋਂ 2017 ਤੱਕ ਦੇ 10 ਸਾਲਾਂ ਦੇ ਰਾਜ ਵਿਚ ਪੂਰਨ ਤਾਕਤ ਨਾਲ ਸਿੱਖੀ ਤੇ ਕੀਤੇ ਹਮਲੇ ਨਾ ਭੁੱਲਣ ਯੋਗ ਹਨ ਤੇ ਨਾ ਉਹ ਭੁਲਾਏ ਜਾ ਸਕਦੇ ਨੇ। 2007 ਵਿਚ ਸਿਰਸਾ ਡੇਰਾ ਮੁਖੀ ਵੱਲੋਂ ਸਿੱਖ ਭਾਵਨਾਵਾਂ ਨਾਲ ਕੋਝਾ ਮਜ਼ਾਕ ਤੇ ਉਸ ਪਿੱਛੋਂ ਆਪ ਜੀ ਵੱਲੋਂ ਉਸ ਡੇਰੇ ਦੀ ਪੁਸ਼ਟ ਪਨਾਹੀ ਸਿੱਖਾਂ ਨਾਲ ਧਰੋਹ ਹੈ ਤੇ 1 ਜੂਨ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਚੋ ਗੁਰੂ ਸਾਹਿਬ ਦੇ ਸਰੂਪ ਨੂੰ ਚੋਰੀ ਕਰਕੇ ਸਿੱਖਾਂ ਨੂੰ ਸਿੱਧੇ ਤੌਰ ਤੇ ਵੰਗਾਰਨ ਵਾਲਿਆਂ ਦੀ ਪਹਿਚਾਣ ਲੁਕਾ ਕੇ ਰੱਖਣਾ ਉਸ ਉਪਰੰਤ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਦੀ ਵੰਗਾਰ ਦੇਣਾ ਤੇ 12 ਅਕਤੂਬਰ 2015 ਨੂੰ ਬਰਗਾੜੀ ਵਿਚ ਬੇਅਦਬੀ ਕਰਨ ਤੱਕ ਸਰਕਾਰ ਦੀ ਸਾਜ਼ਿਸ਼ ਚੁੱਪ ਆਪ ਜੀ ਦੀ ਸ਼ਮੂਲੀਅਤ ਦਾ ਪ੍ਰਮਾਣ ਹੈ। 14 ਅਕਤੂਬਰ 2015 ਬੇਅਦਬੀ ਦੇ ਦੋਸ਼ੀਆਂ ਦੀ ਭਾਲ ਕਰਨ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇਸੇ ਬੱਤੀਆਂ ਵਾਲਾ ਚੌਂਕ ਵਿਰੋਧ ਪ੍ਰਦਰਸ਼ਨ ਕਰਨ ਰਹੀਆਂ ਸੰਗਤਾਂ ਤੇ ਸਿੱਧੀਆਂ ਗੋਲੀਆਂ ਤੇ ਪੁਲਿਸੀਆਂ ਕਾਰਵਾਈ ਕਰਨ ਦੇ ਜਿਹੜੇ ਬਾਕੀ ਤੁਹਾਡੇ ਜਿਹੜੇ ਕੰਮ ਨੇ ਜਾਂ ਜਿਹੜੀਆਂ ਉਹ ਕਾਰਵਾਈਆਂ ਨੇ ਉਹ ਵੀ ਜੱਗ ਜਰ ਹੋ ਰਹੀਆਂ ਨੇ। ਉਹਦੇ ਵਿਚ ਇਸ ਦੇ ਚੱਲਦਿਆਂ ਹੋਰ ਵੀ ਜਿਹੜੀ ਅਗਲੀ ਗੱਲ ਉਹ ਲਿਖਦੇ ਨੇ ਉਸ ਦੇ ਪਿੱਛੋਂ ਬਹਿਬਲ ਕਲਾਂ ਨੂੰ ਜਾਣ ਵਾਲੇ ਲਿੰਕ ਸੜਕ ਤੇ ਪ੍ਰਦਰਸ਼ਨ ਕਰਦੀ ਸਿੱਖ ਸੰਗਤ ਤੇ ਪੁਲਿਸ ਗੋਲਾਬਾਰੀ ਤੇ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਜੀਵਨ ਲੀਲਾ ਸਮਾਪਤੀ ਸਿੱਖ ਕੌਮ ਨੂੰ ਹਕੂਮਤੀ ਧੌਂਸ ਦਿਖਾਉਣਾ ਸੀ ਆਪ ਜੀ ਨੂੰ ਯਾਦ ਕਰਵਾ ਦਈਏ ਕਿ ਦੋਨੋਂ ਥਾਵਾਂ ਤੇ ਸ਼ਾਂਤੀ ਪੂਰਵਕ ਚੱਲ ਰਹੇ ਪ੍ਰਦਰਸ਼ਨ ਵਿੱਚ ਕਿਸੇ ਕਿਸਮ ਦੀ ਸੰਪਤੀ ਨੂੰ ਨੁਕਸਾਨਿਆ ਨਹੀਂ ਗਿਆ ਸੀ ਤੇ ਦੂਸਰੇ ਪਾਸੇ ਆਪ ਜੀ ਦੀ ਸਰਕਾਰ ਦੌਰਾਨ ਹੀ ਡੇਰੇਦਾਰਾਂ ਦੇ ਪ੍ਰਦਰਸ਼ਨ ਵਿੱਚ ਸਰਕਾਰੀ ਜਾਇਦਾਦਾਂ ਦੇ ਕੀਤੇ ਨੁਕਸਾਨ ਦੀਆਂ ਉਦਾਹਰਣਾਂ ਨਾਲ ਇਤਿਹਾਸ ਭਰਿਆ ਪਿਆ ਹੈ ਆਪ ਜੀ ਇਹਦੇ ਨਾਲ ਹੀ ਕਿੰਨਾ ਕੁਝ ਆਪਾਂ ਪੜਿਆ ਤੇ ਬਹੁਤ ਕੁਝ ਹਜੇ ਅੱਗੇ ਹੋਰ ਪਿਆ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਰਾ ਕੁਝ ਜਿਹੜਾ ਹੈ ਇਹ ਮੈਂ ਆਪ ਜੀ ਨਾਲ ਸਾਂਝਾ ਕਰਕੇ ਜਿਹੜੀ ਅਗਲੀ ਗੱਲਬਾਤ ਹੈ ਉਹ ਫਿਰ ਆਪਾਂ ਆਪਣੀ ਵਿਚਾਰ ਦੇ ਰਾਹੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਊ ਦੇ ਰਾਹੀਂ ਕਿਵੇਂ ਕੀ ਹੋਇਆ ਕੀ ਹੋਰ ਜਾਣਕਾਰੀ ਕੀ ਹੈ ਕਿਹੜੇ ਪਾਸਿਓਂ ਇਹ ਪੱਤਰ ਅਧੂਰਾ ਹੈ ਕਿਵੇਂ ਇਸ 'ਤੇ ਹੋਰ ਵਰਕ ਕੀਤਾ ਜਾ ਸਕਦਾ ਸੀ ਜਾਂ ਇਸ ਨੂੰ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ ਜਾਂ ਕਿਵੇਂ ਅਤੇ ਜੇਕਰ ਹੋਰ ਅੱਗੇ ਜਾ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਸਰਕਾਰੀ ਦੌਰਾਨ ਜਿਹੜੀ ਸਰਕਾਰ ਦੌਰਾਨ ਹੀ ਡੇਰੇ ਦੇ ਪ੍ਰਦਰਸ਼ਨਾਂ ਵਿੱਚ ਸਰਕਾਰੀ ਜਾਇਦਾਦ ਦੇ ਕੀਤੇ ਨੁਕਸਾਨ ਦੀਆਂ ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ ਆਪ ਜੀ ਦੀ ਪੁਲਿਸ ਹੋ ਰਹੇ ਨੁਕਸਾਨ ਨੂੰ ਤਮਾਸ਼ਬੀਨ ਬਣ ਕੇ ਦੇਖਦੀ ਰਹੀ ਹੈ ਜੇਕਰ ਇਹ ਕਹਿ ਲਿਆ ਜਾਵੇ ਕਿ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਕਰੀਬ 30 ਸਾਲਾਂ ਵਿੱਚ ਪੈਦਾ ਹੋਈ ਅਣਖੀਲੀ ਸਿੱਖ ਜਵਾਨੀ ਦੀ ਨਿਸ਼ਾਨਦੇਹੀ ਕਰਨ ਲਈ ਪੰਜਾਬ ਨੂੰ ਲਾਏ ਲਾਂਬੂ ਦੀ ਪਹਿਲੀ ਤੀਲੀ ਸੀ ਤਾਂ ਇਹ ਗਲਤ ਨਹੀਂ ਹੋਵੇਗਾ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ ਦੇ ਬਾਅਦ ਵਿੱਚ ਵਾਪਸ ਲੈਣ ਦਾ ਸਮੁੱਚਾ ਘਟਨਾਕ੍ਰਮ ਜਗਜ਼ਾਹਰ ਹੋ ਚੁੱਕਾ ਹੈ ਇਸ ਮੁਆਫ਼ੀ ਘਟਨਾਕ੍ਰਮ ਵਿੱਚ ਆਪ ਜੀ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਖਾਲਸਾ ਬੇਸ਼ੱਕ ਹੁਣ ਆਪ ਜੀ ਦੀ ਪਨਾਹ ਵਿੱਚ ਨੇ ਪਰੰਤੂ ਸੰਗਤ ਸਮੁੱਚੇ ਰੂਪ ਵਿੱਚ ਆਪ ਜੀ ਦੇ ਰੋਲ ਨੂੰ ਸਮਝ ਚੁੱਕੀ ਹੈ ਕਿਸ ਤਰ੍ਹਾਂ ਆਪ ਜੀ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਸੋਨੇ ਦੀਆਂ ਹੱਥਕੜੀਆਂ ਵਿੱਚ ਜਕੜ ਕੇ ਹਕੂਮਤੀ ਤਹਿਖਾਨਿਆਂ ਵਿੱਚ ਕੈਦ ਕਰਕੇ ਰੱਖਦੇ ਹੋ ਜਦੋਂ ਮਾਫ਼ੀਨਾਮੇ ਦੇ ਉਸ ਘਟਨਾਕ੍ਰਮ ਤੇ ਅਕਾਲ ਤਖ਼ਤ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਆਵਾਜ਼ ਬੁਲੰਦ ਕੀਤੀ ਤਾਂ ਆਪ ਜੀ ਸਿੱਖ ਕੌਮ ਦੇ ਰਵਾਇਤੀ ਸਿਧਾਂਤਾਂ ਨੂੰ ਖਤਮ ਕਰਕੇ ਪੰਜ ਪਿਆਰਿਆਂ ਨੂੰ ਵੀ ਤਨਖਾਹਦਾਰ ਮੁਲਾਜ਼ਮ ਗਰਦਾਨ ਦਿੱਤਾ ਯਾਦ ਕਰਵਾ ਦਈਏ ਕਿ ਸਿੱਖ ਪੰਥ ਵਿੱਚ ਪੰਜ ਪਿਆਰਿਆਂ ਦਾ ਸਤਿਕਾਰ ਗੁਰੂ ਦੇ ਬਰਾਬਰ ਹੈ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਸਮੇਂ ਸਮੇਂ ਤੇ ਪੰਜਾਂ ਪਿਆਰਿਆਂ ਵੱਲੋਂ ਗੁਰੂ ਜੀ ਨੂੰ ਵੀ ਹੁਕਮ ਦਿੱਤੇ ਗਏ ਚਮਕੌਰ ਦੀ ਗੜੀ ਤੇ ਦਾਦੂ ਦੀ ਸਮਾਧ ਵਾਲੀਆਂ ਦੋ ਘਟਨਾਵਾਂ ਇਸ ਦੀ ਸਪਸ਼ਟ ਉਦਾਹਰਨ ਦਿੰਦੀਆਂ ਨੇ ਤੇ ਆਪ ਜੀ ਡੇਰਾ ਸਿਰਸਾ ਮੁਖੀ ਦੇ ਆਏ ਸਮਾਜਿਕ ਬਾਈਕਾਟ ਦੇ ਸੱਦੇ ਉਪਰੰਤ ਸਿੱਖ ਨੌਜਵਾਨਾਂ ਦੀਆਂ ਗੁਆਚੀਆਂ ਕੀਮਤੀ ਜਾਨਾਂ ਦੇ ਵੀ ਜ਼ਿੰਮੇਵਾਰ ਹੋ ਨੌਜਵਾਨ ਆਪ ਜੀ ਦੀਆਂ ਬੇੜੀਆਂ ਵਿੱਚ ਜਕੜੇ ਜਥੇਦਾਰਾਂ ਦੇ ਸੱਦੇ ਨੂੰ ਪ੍ਰਵਾਨ ਚੜਾਉਣ ਲਈ ਹੀ ਸਰਗਰਮ ਹੋਏ ਸਨ ਕਿੱਡੀ ਸ਼ਰਮ ਦੀ ਗੱਲ ਹੈ ਕਿ ਆਪ ਜੀ ਡੇਰਾ ਸਿਰਸਾ ਮੁਖੀ ਦੀ ਫਿਲਮ ਦੇ ਪੋਸਟਰ ਦੀ ਰਾਖੀ ਲਈ ਤਾਂ ਪੁਲਿਸ ਦੀ ਤੈਨਾਤੀ ਤਾਂ ਕਰਦੇ ਰਹੇ ਪਰੰਤੂ ਗੁਰੂ ਦੇ ਪਿਆਰ ਵਿੱਚ ਬੈਠੀ ਸੰਗਤ ਲਈ ਆਪ ਦਾ ਨਜ਼ਰੀਆ ਹੋਰ ਰਿਹਾ ਆਪ ਜੀ ਨੇ ਕੇਂਦਰੀ ਏਜੰਸੀਆਂ ਦੇ ਏਜੰਟ ਵੱਲੋਂ ਪੰਜਾਬ ਵਿੱਚ ਸਿੱਖ ਭਾਵਨਾਵਾਂ ਨੂੰ ਭੁਲੇਖੇ ਵਿੱਚ ਰੱਖਦਿਆਂ ਸ਼ਹੀਦਾਂ ਦੇ ਖੂਨ ਚੋਂ ਨਿਕਲੀ ਅਕਾਲੀ ਸ਼ਬਦ ਤੇ ਲਗਭਗ ਪੂਰਨ ਰੂਪ ਵਿੱਚ ਕਬਜ਼ਾ ਕਰ ਲਿਆ ਤੇ ਸਿੱਖ ਧਰਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਗੁਲਾਮ ਬਣਾ ਲਿਆ ਆਪ ਜੀ ਦੀ ਅਸਲੀਅਤ ਪਹਿਚਾਨਣ ਵਿੱਚ ਧੋਖਾ ਖਾ ਚੁੱਕੀ ਸਿੱਖ ਕੌਮ ਨੇ ਆਪ ਜੀ ਨੂੰ ਅਸੀਮ ਤਾਕਤ ਬਖਸ਼ੀ ਪਰ ਆਪ ਜੀ ਨੇ ਬਦਲੇ ਵਿੱਚ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਸਮੇਂ ਸਮੇਂ ਤੇ ਲਏ ਪੰਥ ਵਿਰੋਧੀ ਫੈਸਲੇ ਇਸ ਗੱਲ ਨੂੰ ਤਸਦੀਕ ਕਰਦੇ ਨੇ ਕਿ ਆਪ ਜੀ ਨੇ ਇਤਿਹਾਸਕ ਸਿੱਖ ਸੰਘਰਸ਼ ਵਿੱਚ ਆਪ ਜੀ ਦੇ ਖਾਨਦਾਨ ਵੱਲੋਂ ਕੀਤੀ ਗਦਾਰੀ ਨੂੰ ਅੱਗੇ ਤੋਰਿਆ ਹੈ ਆਪ ਜੀ ਅੰਦਰ ਸੱਤਾ ਤੇ ਪੈਸੇ ਦੀ ਲਾਲਸਾ ਨੇ ਆਪ ਜੀ ਨੂੰ ਇਸ ਕਦਰ ਅੰਨਿਆ ਕਰ ਦਿੱਤਾ ਕਿ ਆਪ ਜੀ ਨੂੰ ਉਮਰ ਦੇ ਅਖੀਰਲੇ ਪੰਧ ਮਿਲਣ ਵਾਲੀਆਂ ਲਾਹਨਤਾਂ ਦਾ ਵੀ ਖਿਆਲ ਨਹੀਂ ਰਿਹਾ ਆਪ ਜੀ ਨੇ ਕੁੜਮਾਚਾਰੀ ਵੀ ਉਸ ਮਜੀਠੇ ਘਰਾਣੇ ਨਾਲ ਪਾਈ ਜਿਹੜਾ 13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਫੌਜੀ ਅਧਿਕਾਰੀਆਂ ਦੇ ਉਸੇ ਦਿਨ ਮਹਿਮਾਨ ਨਵਾਜ਼ੀ ਕਰ ਚੁੱਕਾ ਹੈ ਤੇ ਸੱਤਾ ਦੇ ਸਿਖਰਾਂ ਤੱਕ ਪਹੁੰਚਣ ਲਈ ਆਪ ਜੀ ਨੇ ਵਿਧਾਨ ਸਭਾ ਵਿੱਚ ਦਾਖਲੇ ਲਈ ਪਹਿਲੀ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜ ਕੇ ਉਸ ਨਹਿਰੂ ਦੀ ਅਧੀਨਗੀ ਕਬੂਲੀ ਜਿਸ ਨੇ ਆਜ਼ਾਦੀ ਮਿਲਣ ਦੇ ਮਹਿਜ਼ 44 ਦਿਨਾਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਗ੍ਰਹਿ ਵਿਭਾਗ ਨੂੰ ਸਿੱਖਾਂ ਨਾਲ ਸਖ਼ਤੀ ਵਰਤਣ ਦੀ ਹਦਾਇਤ ਕੀਤੀ ਸੀ ਉਪਰੰਤ ਆਪ ਜੀ ਦੇ ਕੇਂਦਰ ਇਸ ਕਦਰ ਮਿਹਰਬਾਨ ਹੋਇਆ ਕਿ ਪੰਜਾਬ ਦੀ ਵਾਂਗਡੋਰ ਆਪ ਜੀ ਦੇ ਹੱਥਾਂ ਤੱਕ ਆ ਗਈ ਆਪ ਜੀ ਕੇਂਦਰ ਦੀ ਡੁਗਡੁਗੀ ਤੇ ਨਚਾਇਆ ਜਾਣ ਵਾਲਾ ਹਰ ਉਹ ਨਾਚ ਨੱਚੇ ਜਿਸ ਨਾਲ ਕੇਂਦਰ ਆਪ ਜੀ ਦੇ ਜ਼ਰੀਏ ਸਿੱਖੀ ਸਿਧਾਂਤ ਨੂੰ ਖੋਰਾ ਲਾ ਸਕੇ ਤੇ ਪੰਜਾਬ ਦੀ ਅਜਿਹੀ ਹਾਲਤ ਕਰਕੇ ਰੱਖ ਦਿੱਤੀ ਕਿ ਪੰਜਾਬੀ ਦੋ ਵਕਤ ਦੀ ਰੋਟੀ ਸਾਫ਼ ਪਾਣੀ ਸਾਫ਼ ਹਵਾ ਉਪਜਾਊ ਭੂਮੀ ਤੋਂ ਆਰੀ ਹੁੰਦਾ ਜਾ ਰਿਹਾ ਹੈ ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਵਿੱਚ ਜ਼ਹਿਰੀਲੀਆਂ ਫਸਲਾਂ ਦੀ ਪੈਦਾਵਾਰ ਦੀ ਸ਼ੁਰੂਆਤੀ ਸਪੀਡ ਆਪ ਜੀ ਦੇ ਪਹਿਲੇ ਕਾਰਜਕਾਲ ਦੌਰਾਨ ਹੋਈ 1970 ਵਿੱਚ ਤੇਜ਼ ਹੋਈ ਬਦਕਿਸਮਤੀ ਨਾਲ ਪੰਜਾਬ ਹੀ ਅਜਿਹਾ ਸੂਬਾ ਸੀ ਜਿਸ ਨੂੰ ਤਜਰਬੇ ਦੇ ਤੌਰ ਤੇ ਹਰੀ ਕ੍ਰਾਂਤੀ ਲਈ ਚੁਣਿਆ ਗਿਆ ਜਿਸ ਦੇ ਚਲਦਿਆਂ ਪੰਜਾਬ ਦਾ ਪਾਣੀ ਹਵਾ ਤੇ ਧਰਤੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਕੈਂਸਰ ਵਰਗੀਆਂ ਮਹਾਂਮਾਰੀਆਂ ਉਸੇ ਹਰੀ ਕ੍ਰਾਂਤੀ ਦਾ ਨਤੀਜਾ ਨੇ ਸਿੱਖ ਕੌਮ ਦਾ ਰਵਾਇਤੀ ਕਿੱਤਾ ਖੇਤੀਬਾੜੀ ਰਿਹਾ ਜਿਸ ਨੂੰ ਆਪ ਜੀ ਨੇ ਖਾਤਮੇ ਦੇ ਕਿਨਾਰੇ ਲਿਆ ਕੇ ਖੜਾ ਕੀਤਾ ਪੰਜਾਬ ਦੀਆਂ ਰਵਾਇਤੀ ਫਸਲਾਂ ਨੂੰ ਹਾਸ਼ੀਏ ਤੇ ਕਰਕੇ ਚੌਲ ਦਾ ਉਤਪਾਦਨ ਵਾਧਾ ਪੰਜਾਬ ਦੀ ਆਰਥਿਕ ਕੰਗਾਲੀ ਦਾ ਰਸਤਾ ਸੀ ਜਿਸ ਨੂੰ ਆਪ ਜੀ ਨੇ ਗਤੀ ਪ੍ਰਦਾਨ ਕੀਤੀ ਸਮੁੱਚੇ ਵਿਸ਼ਵ ਵਿੱਚ ਧਰਤੀ ਹੇਠਲੇ ਖਣਿਜ ਆਰਥਿਕਾ ਦਾ ਸਰੋਤ ਹੁੰਦੇ ਨੇ ਕੋਲਾ ਲੋਹਾ ਸੋਨਾ ਤੇਲ ਆਦਿਕ ਵਸਤੂਆਂ ਧਰਤੀ ਹੇਠੋਂ ਕੱਢੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਮੁੱਲ ਵੱਟਿਆ ਜਾਂਦਾ ਹੈ ਜੇਕਰ ਇਹ ਕਹਿ ਲਈਏ ਕਿ ਉੱਪਰ ਜ਼ਿਕਰ ਕੀਤੇ ਖਣਿਜਾਂ ਬਿਨਾਂ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ ਤਾਂ ਕਾਫ਼ੀ ਹੱਦ ਤੱਕ ਠੀਕ ਹੋਵੇਗਾ ਇਹਨਾਂ ਬਿਨਾਂ ਜੀਵਨ ਔਖਾ ਤਾਂ ਹੋ ਸਕਦਾ ਹੈ ਪਰ ਅਸੰਭਵ ਨਹੀਂ ਦੂਸਰੇ ਪਾਸੇ ਪਾਣੀ ਇੱਕ ਅਜਿਹਾ ਖਣਿਜ ਹੈ ਜਿਸ ਬਗੈਰ ਜ਼ਿੰਦਗੀ ਸੰਭਵ ਨਹੀਂ ਹੈ ਜਿਸ ਦਾ ਪੰਜਾਬ ਕੋਲ ਅਸੀਮਤ ਤੇ ਵਰਤੋਂ ਯੋਗ ਭੰਡਾਰ ਸੀ ਜਿਸ ਨੂੰ ਆਪ ਜੀ ਨੇ ਮੁਫ਼ਤ ਵਿੱਚ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਪੰਜਾਬ ਵਿੱਚ ਪਾਣੀ ਦੇ ਖੋ ਚੌਲ ਦੀ ਫਸਲ ਨੂੰ ਬੁਲੰਦੀਆਂ ਬਖਸ਼ਣ ਲਈ ਜ਼ਮੀਨੀ ਪਾਣੀ ਦੀ ਖੁੱਲ੍ਹੀ ਵਰਤੋਂ ਉਤਸ਼ਾਹਿਤ ਕਰਨ ਲਈ ਮੁਫ਼ਤ ਬਿਜਲੀ ਦੀ ਸਹੂਲਤ ਦੇ ਕੇ ਪਾਣੀ ਦੀ ਖੁੱਲ੍ਹੀ ਬਰਬਾਦੀ ਦੀ ਗਤੀ ਨੂੰ ਹੋਰ ਤੇਜ਼ ਕੀਤਾ ਇੱਕ ਕਿਲੋ ਚੌਲ ਤੇ ਘੱਟੋ ਘੱਟ 3000 ਲੀਟਰ ਪਾਣੀ ਦੀ ਖਪਤ ਹੁੰਦੀ ਹੈ ਜਿਸ ਦਾ 85% ਹਿੱਸਾ ਧਰਤੀ ਹੇਠੋਂ ਕੱਢਦਿਆਂ ਜਾਂਦਾ ਹੈ ਤੇ ਫਸਲ ਦਾ ਮੁੱਲ ਤੈਅ ਕਰਨ ਲੱਗਿਆਂ ਪਾਣੀ ਦੀ ਲਾਗਤ ਨੂੰ ਉਸ ਵਿੱਚੋਂ ਮਰਫੀ ਕਰਨਾ ਸੂਬੇ ਨਾਲ ਗਦਾਰੀ ਹੈ ਜ਼ਮੀਨੀ ਪਾਣੀ ਧਰਤੀ ਦੀ ਉਪਜਾਊ ਸ਼ਕਤੀ ਨਾਲ ਸਿੱਧਾ ਸੰਬੰਧ ਰੱਖਦਾ ਹੈ ਜ਼ਮੀਨੀ ਪਾਣੀ ਦਾ ਪੱਧਰ ਨੀਵਾਂ ਜਾਣ ਕਰਕੇ ਪੰਜਾਬ ਆਪਣੇ ਮੁੱਖ ਆਰਥਿਕ ਸਰੋਤ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਸਿੱਧੇ ਤੌਰ ਤੇ ਆਪ ਜੀ ਜ਼ਿੰਮੇਵਾਰ ਹੋ ਪੰਜਾਬ ਦਾ ਦਰਿਆਈ ਪਾਣੀ ਲੁਕਵੇਂ ਤਰੀਕੇ ਨਾਲ ਗਵਾਂਢੀ ਰਾਜਾਂ ਨੂੰ ਮੁਫ਼ਤ ਦੇ ਕੇ ਕੇਂਦਰ ਦੀ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣੇ ਹੋ ਉਪਰੋਕਤ ਲੰਮੀਆਂ ਚੌੜੀਆਂ ਗਦਾਰੀਆਂ ਕਰਨ ਦੇ ਬਦਲੇ ਅੱਜ ਮਿਤੀ 14 ਅਕਤੂਬਰ 2018 ਨੂੰ ਸਮੁੱਚੀ ਸਿੱਖ ਕੌਮ ਲਾਣਤ ਦਿਹਾੜੇ ਵਜੋਂ ਮਨਾ ਰਹੀ ਹੈ ਇਹ ਅਤੇ ਉਦੋਂ ਤੱਕ ਮਨਾਉਂਦੀ ਰਹਾਂਗੇ ਜਦੋਂ ਤੱਕ ਆਪ ਜੀ ਦਾ ਖਾਨਦਾਨ ਆਪ ਜੀ ਦੀਆਂ ਕੀਤੀਆਂ ਮਕਾਰੀਆਂ ਨੇ ਕਬੂਲ ਕਰਕੇ ਸਿੱਖ ਕੌਮ ਤੋਂ ਮੁਆਫ਼ੀ ਨਹੀਂ ਮੰਗ ਲੈਂਦਾ ਅੱਜ ਸਿੱਖ ਸੰਗਤ ਉਸੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਇਕੱਤਰ ਹੋ ਕੇ ਆਪ ਜੀ ਨੂੰ ਸੂਬਾ ਸਰਹੰਦ ਦੇ ਨਾਮ ਨਾਲ ਦੁਰਕਾਰਦੀ ਹੋਈ ਅਣਗਿਣਤਿਆਂ ਤੇ ਅਣਤੁਲੀਆਂ ਲਾਹਣਤਾਂ ਪਾਉਂਦੀ ਹੋਈ ਐਲਾਨ ਕਰਦੀ ਹੈ ਹਰ ਵਰੇ 14 ਅਕਤੂਬਰ ਨੂੰ ਲਾਹਣਤ ਦਿਹਾੜੇ ਵਜੋਂ ਮਨਾਇਆ ਕਰੇਗੀ ਤੇ ਸਿੱਖ ਕੌਮ ਵੱਲੋਂ ਅਣਗਿਣਤਿਆਂ ਤੇ ਅਣਤੁਲੀਆਂ ਲਾਹਣਤਾਂ ਸੰਭਾਲੋ ਸਮੂਹ ਸਿੱਖ ਸੰਗਤ ਸਮੂਹ ਮੈਂਬਰਾਨ ਦਰਬਾਰੇ ਖਾਲਸਾ ਇਹ ਜੀ ਉਹਨਾਂ ਦਾ ਜਿਹੜਾ ਲਾਹਣਤ ਪੱਤਰ ਜਿਹੜਾ ਸਿੱਖ ਸੰਸਥਾਵਾਂ ਵੱਲੋਂ ਦਿੱਤਾ ਗਿਆ ਹੈ ਬਾਦਲ ਨੂੰ ਉਹਨੀ ਕਾਫ਼ੀ ਕੁਝ ਜਿਹੜਾ ਹੈ ਬਾਦਲ ਦੇ ਸੰਬੰਧ ਦੇ ਵਿੱਚ ਆਲਮੋਸਟ ਜਿੰਨਾ ਵੀ ਹੈ ਉਹ ਸਾਰਾ ਹੀ ਸਾਡੇ ਸਾਹਮਣੇ ਰੱਖ ਦਿੱਤਾ ਹੈ ਤਾਂ ਇਹ ਗੱਲ ਵੱਖਰੀ ਹੈ ਅਸੀਂ ਵੀ ਛਾਤੀ 'ਤੇ ਹੱਥ ਮਾਰ ਕੇ ਅਕਾਲੀ ਅਕਾਲੀ ਕਰਦੇ ਹੋਏ ਇਸ ਗੱਲ ਤੋਂ ਮੁਨਕਰ ਭਾਵੇਂ ਹੋ ਜਾਈਏ ਵੀ ਅਸੀਂ ਅਕਾਲੀ ਹਾਂ ਅਸੀਂ ਤਾਂ ਅਕਾਲ ਤੱਕ ਅਕਾਲ ਅਤੇ ਅਕਾਲੀ ਦੇ ਅਕਾਲ ਦੇ ਪੁਜਾਰੀ ਹਾਂ ਅਤੇ ਅਸੀਂ ਤਾਂ ਅਕਾਲੀ ਹਾਂ ਅਤੇ ਅਕਾਲੀ ਮਰਾਂਗੇ ਅਕਾਲੀ ਰਹਾਂਗੇ ਉਹ ਗੱਲ ਵੱਖਰੀ ਹੈ ਅਤੇ ਮੇਰੇ ਨਾਲ ਇੱਕ ਸਰੋਤੇ ਨੇ ਪਹਿਲਾਂ ਆਪਾਂ ਉਹਨਾਂ ਨੂੰ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕੁਲਦੀਪ ਸਿੰਘ ਜੀ ਮੈਂ ਸਾਹਿਬ ਸਿੰਘ ਬੋਲਦਾ ਜੀ
ਹਾਂਜੀ 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 ਵੀਰ ਜੀ ਕਿੱਦਾਂ
ਹਾਂਜੀ 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 ਬਾਈ ਜੀ ਠੀਕ ਬਹੁਤ ਵਧੀਆ ਕੀਤਾ ਜਿਹੜਾ ਇਹ ਪੱਤਰ ਪੜ੍ਹ ਦਿੱਤਾ ਵੈਸੇ ਤਾਂ ਇਸੇ ਨੇ ਹੀ ਸਾਰਾ ਕੁਛ ਜੋ ਬਾਦਲ ਪਰਿਵਾਰ ਨੇ ਬਾਦਲ ਪਰਿਵਾਰ ਦਾ ਮਤਲਬ ਬਈ ਇੱਕ ਤਾਂ ਉਹਦਾ ਜਿਹੜੇ ਉਹਦੇ ਪੁੱਤ ਧੀ ਇਹ ਗੱਲ ਵੱਖਰੀ ਜਵਾਈ ਜੁਈ
ਇਸ
ਤੋਂ ਇਲਾਵਾ ਜਿਹੜੇ ਉਹਨਾਂ ਵੱਡਾ ਪਰਿਵਾਰ ਪਾਲ ਕੇ ਸਾਰੇ ਪਾਸੇ ਬਿਠਾਇਆ ਹੋਇਆ ਜਥੇਦਾਰ ਦੇ ਰੂਪ ਚ ਕਿਤੇ ਪ੍ਰਧਾਨ ਦੇ ਰੂਪ ਚ ਕਦੇ ਹੋਰ ਏਦਾਂ ਏਦਾਂ ਵਿਦੇਸ਼ਾਂ ਦੇ ਵਿੱਚ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ
ਹਾਂਜੀ
ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਜਥੇਦਾਰਾਂ ਨੂੰ ਜਿਹੜੇ ਲਿਫਾਫਿਆਂ ਚੋਂ ਨਿਕਲਦੇ ਕੋਣ ਲਿਆ ਕੇ ਪ੍ਰਮੋਟ ਕਰਦੇ ਇਹ ਵੀ ਇਹਨਾਂ ਦੇ ਪਰਿਵਾਰ ਦੇ ਸਹੀ ਆ
ਹਾਂਜੀ ਹਾਂਜੀ ਬਿਲਕੁਲ
ਤੇ ਇਹ ਜਿਹੜੀ ਖੇਡ ਖੇਡੀ ਗਈ ਇਹਦੇ ਵੀ ਇੱਕ ਇਹਨਾਂ ਨੇ ਕੰਮ ਜ਼ਰੂਰ ਕੀਤਾ ਕਿ ਜਿਹੜਾ ਦਿੱਖ ਸਿੱਖਾਂ ਵਾਲੀ ਰੱਖੀ
ਹਾਂਜੀ
ਤੇ ਹਮੇਸ਼ਾ ਸਭ ਤੋਂ ਜ਼ਿਆਦਾ ਡਰਾਮਾ ਇਹਨਾਂ ਨੇ ਕੀਤਾ ਵੀ ਅਸੀਂ ਸਭ ਤੋਂ ਵੱਡੇ ਸਿੱਖ ਆ ਜੀ ਸਭ ਤੋਂ ਵੱਡੇ ਅਸੀਂ ਸਿੱਖੀ ਦੇ ਲੰਬੜਦਾਰ ਆ ਅਸੀਂ ਸਿੱਖੀ ਦਾ ਭਲਾ ਕਰਨ ਵਾਲੇ ਆ
ਹਾਂਜੀ
ਤੇ ਅਸਲ ਦੇ ਵਿੱਚ ਇਹ ਸਾਰੇ ਜਣੇ ਰਲ ਮਿਲ ਕੇ ਦੇਸ਼ਾਂ ਵਿਦੇਸ਼ਾਂ ਚ ਬੈਠ ਕੇ ਇਹਨਾਂ ਨੇ ਸਰਕਾਰ ਦੀ ਜਿਹੜੀ ਭਾਰਤ ਸਰਕਾਰ ਦੀ ਉਸ ਪੋਲਿਸੀ ਬਣੀ ਸੀ ਕਿ ਸਿੱਖ ਕੌਮ ਨੂੰ ਖਤਮ ਕਰਨਾ ਮਲੀਆ ਮੇਟ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਇਹਦੀ ਦਿੱਖ ਖਰਾਬ ਕਰਨੀ ਉਹ ਸਾਰਾ ਕੁਝ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਕੀਤਾ ਤੇ ਜਿਹਦੇ ਨੁਕਸਾਨ ਆਪਾਂ ਨੂੰ ਝੱਲਣੇ ਪਏ ਪੰਜਾਬ ਦੇ ਵਿੱਚ ਸਭ ਤੋਂ ਵੱਧ
ਤੇ
ਵਿਦੇਸ਼ਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹ ਜਿਹੜਾ ਕੰਮ ਚੱਲਿਆ ਤੇ ਬਕਾਇਦਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆ ਉਹਨਾਂ ਨੂੰ ਜਿਹੜੇ ਹੁਣ ਵੀ ਇਸ ਟੱਪਰ ਦਾ ਤੇ ਟੱਪਰ ਤੋਂ ਇਲਾਵਾ ਜਿਹੜੀਆਂ ਖੇਡਾਂ ਉਹਨਾਂ ਨੇ ਖੇਡੀਆਂ ਇੱਥੇ ਉੱਥੇ ਸਿੱਖ ਸਮਾਜ ਦੇ ਨਾਲ
ਹਾਂਜੀ
ਅਕਾਲ ਤਖ਼ਤ ਦਾ ਨਾਂ ਵਰਤ ਕੇ ਸ਼੍ਰੋਮਣੀ ਕਮੇਟੀ ਦਾ ਨਾਂ ਬਦਲ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਉਹ ਖੇਡਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਬਾਕੀ ਲਾਹਣ ਦਿਹਾੜੇ ਤੇ ਸਾਰੇ ਸਰੋਤਿਆਂ ਦੇ ਜਿਹੜੇ ਵਿਚਾਰ ਸੀ ਬਹੁਤ ਮਾਇਨੇ ਰੱਖਦੇ ਨੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਦੇ ਖਾਸ ਤੌਰ ਦੇ ਉੱਤੇ
ਹਾਂਜੀ
ਕਾਫ਼ੀ ਉਹਨਾਂ ਦੇ ਧਿਆਨ ਮੰਗਦੀਆਂ ਚੀਜ਼ਾਂ ਆ
ਤੇ
ਆਪਾਂ ਕੋਸ਼ਿਸ਼ ਕਰੀਏ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਸਪੀਚ ਵੀ ਜ਼ਰੂਰ ਆਪਾਂ ਚਲਾਈਏ ਭਾਈ ਹਰਜਿੰਦਰ ਸਿੰਘ ਮਾਝੀ ਉਹਨਾਂ ਦਾ ਵੀ
ਪੱਤਰ ਦੇ ਵਿਚ ਕਾਫੀ ਇਹੋ ਜਿਹੇ ਸ਼ਬਦ ਸਨ ਔਰ ਕਾਫੀ ਇਹੋ ਜਿਹੀਆਂ ਹਿਸਟਰੀ ਸੀ ਜਦੋਂ ਤੁਸੀਂ ਉਹਨੂੰ ਦਿਲੋਂ ਪੜ੍ਹਦੇ ਹੋ ਤੋ ਮੈਂ ਇਕਦਮ ਝੰਜੋੜਿਆ ਗਿਆ ਸੀ ਪੜ੍ਹ ਕੇ ਦੇਖ ਕੇ ਕਿ ਇੰਨਾ ਇੰਨੇ ਚਿਰ ਤੋਂ ਲੱਗਾ ਹੋਇਆ ਬੰਦਾ ਸ਼ਖਸ ਜਿਹੜਾ ਹੈ ਸਾਡੀਆਂ ਕੌਮ ਦੀਆਂ ਜੜਾਂ ਦੇ ਵਿੱਚ ਤੇਲ ਪਾ ਚੁੱਕਾ ਮੈਂ ਬੜਾ ਭਾਵਕ ਹੋ ਗਿਆ ਸਾਨੂੰ ਪੜ੍ਹਦਾ
ਬਕਾਇਦਾ ਉਹ ਕਿਉਂਕਿ ਉੱਥੇ ਜਿਹੜੀਆਂ ਠੀਕ ਆ ਆਪਾਂ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹਾਂ ਲਿਖਤਾਂ ਚੋਂ ਜੋ ਸਾਨੂੰ ਮਿਲਦਾ ਆਪਾਂ ਜ਼ਿਕਰ ਕਰਦੇ ਹੀ ਰਹਿੰਦੇ ਹਾਂ
ਹਾਂਜੀ
ਅਹਿਸਾਸ ਤਾਂ ਸੀਗਾ ਵੀ ਇਹ ਵੀ ਸਿੱਖੀ ਨਾਲ ਧੋਖਾ ਕਮਾ ਰਿਹਾ ਆ ਪਰ ਇੰਨੀ ਵੱਡੀ ਪੱਧਰ ਦੇ ਉੱਤੇ
ਤਕਰੀਬਨ ਇਹਦੇ ਵਿਚ ਕਾਫੀ ਕਵਰ ਅਪ ਹੈ ਇਹਦੀ ਸਟਾਰਟਿੰਗ ਤੋਂ ਲੈ ਕੇ ਜਿਹੜੀ 2017 ਤੱਕ ਤੇ 2015 ਦੇ ਵਿਚ ਇਹਨੇ ਕੀਤਾ ਠੀਕ ਹੈ ਜੀ ਤੇ ਉਹ ਜਦੋਂ ਫਿਰ ਜਦੋਂ ਹੁਣ ਆਪਾਂ ਇੱਕ ਪੜ੍ਹਦੇ ਕਰਕੇ ਸਾਡੇ ਦਿਮਾਗ ਤੇ ਹੋਰ ਉਧਰ ਨੂੰ ਪਿੱਛੇ ਨੂੰ ਚੱਲਦਾ ਵੀ ਉਹ ਜਿਹੜੀ ਫਲਾਨੇ ਨੇ ਇਹ ਗੱਲ ਲਿਖੀ ਸੀ ਰਾਈਟਰ ਨੇ ਉਹ ਵੀ ਸਹੀ ਸੀ ਫਲਾਨੇ ਨੇ ਲਿਖਿਆ ਫਿਰ ਉਹ ਵੀ ਸਹੀ ਸੀ ਜੇਕਰ ਆਪਾਂ ਗੱਲ ਕਰਦੇ ਆ ਫਿਰ ਦਲਵੀਰ ਸਿੰਘ ਹੋਣਾ ਦੀ ਪੱਤਰਕਾਰ ਦਲਵੀਰ ਸਿੰਘ ਹੋਣਾ ਦੀ ਜਿਹੜੇ ਸੀਨੀਅਰ ਪੱਤਰਕਾਰ ਸਨ ਟ੍ਰਿਬਿਊਨ ਦੇ ਜਦੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਿਹੜੀਆਂ ਉਹ ਲਿਖਤਾਂ ਅੱਖੀ ਡਿੱਠਿਓ ਜਿਹਦੇ ਵਿੱਚ ਉਹ ਕਿਤਾਬ ਹੈ ਇੱਕ ਅੰਮ੍ਰਿਤਸਰ ਦਾ ਜਿਹੜਾ ਜ਼ਿਕਰ ਕਰਦੇ ਨੇ ਤੇ ਉਹ ਜਦੋਂ ਉਹਨੂੰ ਅਸੀਂ ਨੇੜਿਓਂ ਹੋ ਕੇ ਦੇਖਦੇ ਹਾਂ ਪੜ੍ਹਦੇ ਹਾਂ ਫਿਰ ਉਹ ਪੱਤਰਕਾਰ ਦਲਵੀਰ ਸਿੰਘ ਦੀਆਂ ਕਈਆਂ ਹੋਈਆਂ ਗੱਲਾਂ ਤੇ ਅੱਜ ਦਾ ਜਿਹੜਾ ਲਾਹਣਤ ਪੱਤਰ ਹੈ ਪੜ੍ਹਿਆ ਇਹ ਕਾਫੀ ਮੇਲ ਖਾਂਦਾ ਜੀ
ਹਾਂਜੀ 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 ਬਕਾਇਦਾ ਇਹ ਇੱਕ ਮਤਲਬ ਬਣੂਗਾ ਇਹ ਇੱਕ ਇਤਿਹਾਸਕ ਦਸਤਾਵੇਜ਼ ਬਣੂਗਾ
ਹਾਂਜੀ
ਤੇ ਇਹ ਬੜੀ ਇੱਕ ਬੜੀ ਵੱਡੀ ਗੱਲ ਆ ਬੜੀ ਇਹ ਮਤਲਬ ਅਕਾਲ ਪੁਰਖ ਦੀ ਇੱਕ ਰਹਿਮਤ ਕਹਿ ਲੋ ਸਿੱਖ ਕੌਮ ਦੇ ਕੇ ਇਹ ਬਾਤਲ ਦੇ ਜਿਉਂਦੇ ਜੀ ਉਹਨੂੰ ਉਹਦਾ ਚਿਹਰਾ ਦਿਖਾਉਣ ਦੇ ਬਰਾਬਰ ਆ ਜਿੰਨਾ ਜਿੱਦਾਂ ਮਰਜ਼ੀ ਵੱਡਾ ਚਲਾਕ ਉਹ ਬਣ ਜਾਵੇ ਜਿੱਦਾਂ ਮਰਜ਼ੀ ਛਾਤਰ ਬਣ ਜਾਵੇ ਪਰ ਉਹਦੀ ਅਸਲੀਅਤ ਅਖੀਰ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਤੇ ਵਿਦੇਸ਼ਾਂ ਚ ਵੱਸਦੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਜਿਹੜੇ ਆਪਣੇ ਸਾਰੇ ਵੀਰ ਨੇ ਉਹਨਾਂ ਨੂੰ ਜ਼ਰੂਰ ਇਹ ਅਰਜੋਈਏ ਕਰਾਂਗੇ ਉਹ ਜਿਹੜਾ ਗੰਦ ਪੰਜਾਬ ਵਾਲਾ ਜਿਹੜਾ ਸਿਆਸੀ ਗੰਦ ਆ ਉਹ ਇਹਨਾਂ ਵਿਦੇਸ਼ਾਂ ਚ ਨਾ ਪੈਣ ਦਿਓ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਤਾਂ ਜਿਹੜੇ ਕਿਹੜੇ ਦੁੱਖੋਂ ਆਪਾਂ ਉੱਥੋਂ ਪੰਜਾਬ ਛੱਡ ਕੇ ਇੱਥੇ ਆਏ ਹਾਂ, ਕਿਤੇ ਹਾਲਾਤ ਇੱਥੇ ਨਾ ਉਹ ਬਣ ਜਾਣ ਕਿ ਕਿਸੇ ਟਾਈਮ ਦੇ ਉੱਤੇ ਸਾਨੂੰ ਇਹਨਾਂ ਮੁਲਕਾਂ ਨੂੰ ਵੀ ਛੱਡਣਾ ਪਵੇ ਜਾਂ ਇੱਥੋਂ ਦੇ ਲੋਕਾਂ ਨੂੰ ਸਾਨੂੰ ਇੱਥੋਂ ਕੱਢਣਾ ਪਵੇ। ਹਰ ਇੱਕ ਉਸ ਗਲਤ ਬੰਦੇ ਦਾ ਬਾਈਕਾਟ ਕਰਨਾ ਸਿੱਖੋ, ਵਿਰੋਧ ਕਰਨਾ ਸਿੱਖੋ, ਜਿੰਨਾ ਹੋ ਸਕਦਾ ਆ ਉਹਦਾ ਮਤਲਬ ਉਹਨੂੰ ਜਿਹੜੇ ਸਿਆਸਤ ਨੂੰ ਪਾਸੇ ਰੱਖਣ ਦਾ।
ਕਹਿਣ ਦਾ ਭਾਵ ਕਿ ਜਿਹੜੇ ਧਰਮ ਦਾ ਮਖੌਟਾ ਪਾ ਕੇ ਧਰਮ ਦੇ ਨਾਂ ਦੇ ਉੱਤੇ ਆਪਣੇ ਰੁਜ਼ਗਾਰ ਧੰਦੇ ਚਲਾ ਰਹੇ ਨੇ,
ਹਾਂਜੀ ਹਾਂਜੀ ਹਾਂਜੀ,
ਉਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈ। ਆਨੇ ਬਹਾਨੇ ਕਦੀ ਕੋਈ ਪ੍ਰੋਗਰਾਮ ਰੱਖ ਕੇ, ਕਦੀ ਕੋਈ ਪ੍ਰੋਗਰਾਮ ਰੱਖ ਕੇ ਸੰਗਤੀ ਰੂਪ ਦੇ ਵਿੱਚ ਸਾਡੇ ਦਿੱਤੇ ਹੋਏ ਪੈਸੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ, ਉਹਨੂੰ
ਹਾਂਜੀ ਹਾਂਜੀ
ਉਹ ਉਹਨੂੰ ਜ਼ਰੂਰ ਸਮਝਣਾ ਚਾਹੀਦਾ ਕਿਸੇ ਵੀ ਰੂਪ ਦੇ ਵਿੱਚ।
ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ, ਬਾਕੀ
ਹਾਂਜੀ
ਬਾਕੀ ਠੀਕ ਹੈ ਜੀ, ਤੁਸੀਂ ਕਰੋ ਜੀ ਪ੍ਰੋਗਰਾਮ,
ਹਾਂਜੀ
ਚੱਲ ਰਿਹਾ ਜੀ,
ਤੇ ਨਾ ਥੈਂਕ ਯੂ,
ਪ੍ਰੋਗਰਾਮਾਂ ਦੇ ਵਿੱਚ ਤਾਂ ਆਪਾਂ ਜ਼ਿਕਰ ਕਰਦੇ ਹੀ ਰਹਾਂਗੇ।
ਹਾਂਜੀ
ਹਾਂਜੀ ਹਾਂਜੀ,
ਥੈਂਕ ਯੂ ਵੀਰ ਸਾਹਿਬ ਸਿੰਘ ਜੀ, ਮੇਰੇ ਨਾਲ ਦੂਜੇ ਕਾਲਰ ਨੇ, ਮੈਂ ਇਹਨਾਂ ਨੂੰ ਵੀ ਲੈਣਾ ਜੀ।
ਹਾਂਜੀ ਧੰਨਵਾਦ
ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਅੰਕਲ ਜੀ, ਥੋੜਾ ਜਿਹਾ ਰੇਡੀਓ ਤੋਂ ਦੂਰ ਹੋਇਓ ਜੀ। ਹਾਂਜੀ
47 ਤੋਂ ਲੈ ਕੇ ਤੇ ਅੱਜ ਤੱਕ ਜਿਹੜੇ ਨਾ ਆਪਣੇ ਸਿੱਖਾਂ ਦੇ ਕੁਰਬਾਨੀਆਂ ਗਣਾਉਣ ਵਾਲਿਆਂ ਦੀ ਵੀ ਸਟੇਜਾਂ ਤੇ ਲੈਣਾ, ਜਿਹੜੇ ਗਾਨਾ ਟੁੱਟ ਗਿਆ ਨਿੱਗੀਆਂ,
ਹਾਂਜੀ ਹਾਂ ਹਾਂਜੀ,
ਤੇ ਹਰੇਕ ਸਟੇਜ ਦੇ ਉੱਤੇ ਕਿਤੇ 95% ਕਦੇ ਕਿੰਨੇ ਪਰਸੈਂਟ ਕਦੇ ਕਿੰਨੇ ਪਰਸੈਂਟ ਹੋ ਗਈ ਆ ਵੀ 90 ਕਰਤੀ, 95 ਕਰਤੀ, ਕਿਸੇ ਨੇ 98 ਵੀ ਕਰਤੀ ਹੈ।
ਹਾਂਜੀ ਹਾਂਜੀ,
ਪਰ 47 ਤੋਂ ਬਾਅਦ ਜਿਹੜਾ ਸਿੱਖਾਂ ਨੇ ਕਹਿਰ ਹੁਣ ਤੱਕ ਝੱਲਿਆ ਪਿਆ,
ਹਾਂਜੀ
ਮੈਨੂੰ ਲੱਗਦਾ ਵੀ ਉੱਥੇ ਨਹੀਂ ਲਗਾ ਦੇ ਵਿੱਚ ਜੇ ਕੋਈ ਭੀਖ ਮੰਗਣ ਵਾਲਾ ਤੇ ਉਹ ਵੀ ਅੱਖ ਨੂੰ ਨਾ 1,000-1,500 ਰੁਪਇਆ ਇਕੱਠਾ ਕਰਕੇ ਆਪਦੇ ਨਾ ਪਰਿਵਾਰ ਦੇ ਵਿੱਚ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਦਾ, ਤੇ ਸਾਨੂੰ ਇਹ ਨੀ ਪਤਾ ਲੱਗਦਾ ਵੀ ਅਸੀਂ ਭੀਖ ਮੰਗਦੇ ਕਿ ਇਨਸਾਫ਼ ਮੰਗਦੇ ਆ ਹੁਣ ਤੱਕ।
ਹਾਂਜੀ
ਉਹ ਭੀਖ ਮੰਗਣ ਵਾਲੇ ਨਾਲੋਂ ਸਾਡਾ ਇਨਸਾਫ਼ ਮੰਗਣਾ ਮਾੜਾ ਹੋਇਆ ਪਿਆ ਉੱਥੇ ਕਿ ਨਾ, ਕਿਉਂਕਿ ਇਨਸਾਫ਼ ਵੀ ਜਿਹੜਾ ਇੱਕ ਭੀਖ ਤੋਂ ਮਾੜਾ ਇਸ ਕਰਕੇ ਹੋ ਗਿਆ ਕਿ ਇਨਸਾਫ਼ ਕਿਸੇ ਗੱਲ ਦਾ ਹੁਣ ਤੱਕ ਮਿਲਿਆ ਹੀ ਨੀਗਾ।
ਹਾਂਜੀ
ਤੇ ਭੀਖ ਮੰਗਣ ਵਾਲਾ ਤਾਂ ਭੀਖ ਮੰਗ ਕੇ ਅੱਠ ਨੂੰ ਨਾਲ ਆਪਦਾ ਪਰਿਵਾਰ ਪਾਲ ਲੈਂਦਾ, ਪਰ ਇਹ ਭੀਖ ਨਾਲ ਉਹ ਵੀ ਮਾੜਾ ਹੋ ਗਿਆ, ਇਹਦਾ ਕੋਈ ਸ਼ਬਦ ਹੋਰ ਲਾਉਣਾ ਪੈ ਗਿਆ, ਇਨਸਾਫ਼ ਇਨਸਾਫ਼ ਨਹੀਂ ਕਿਹਾ ਜਾਣਾ, ਹੋਰ ਤੋਂ ਕਿਹਾ ਕਰ ਹੁਣ ਇਹਨੂੰ।
ਹਾਂਜੀ ਫੇਰ ਜਿੱਦਾਂ ਜਿੱਦਾਂ ਜੀ ਇੰਗਲਿਸ਼ ਦੀ ਜਿਹੜੀ ਡਿਕਸ਼ਨਰੀ ਆ ਉਹਦੇ ਵਿੱਚ ਕਈ ਸ਼ਬਦ ਜਿਹੜੇ ਹਰੇਕ ਵਾਰੇ ਐਡ ਹੁੰਦੇ ਨੇ, ਤੇ ਆਪਾਂ ਨੂੰ ਵੀ ਉਸ ਡਿਕਸ਼ਨਰੀ ਦਾ ਥੋੜ੍ਹਾ ਬਹੁਤਾ ਜਿਹੜਾ ਆਸਰਾ ਲੈ ਕੇ ਤੇ ਪੰਜਾਬੀ ਲਿਪੀ ਦੇ ਵਿੱਚ ਕੁਛ ਨਾ ਕੁਛ ਆਪਾਂ ਨੂੰ ਵੀ ਤਾਂ ਸੋਚਣਾ ਪਵੇਗਾ ਆਉਣ ਵਾਲੇ ਭਵਿੱਖ ਚ।
ਹਾਂਜੀ ਵੀ ਕਿੰਨਾ ਚਿਰ ਇਨਸਾਫ਼ ਕਹੀ ਜਮਗੇ, ਇਨਸਾਫ਼ ਜਦੋਂ ਹੈ ਹੀ ਨੀ ਗਾ, ਇਨਸਾਫ਼ ਦਾ ਨਾਂ ਫਿਰ ਇਹਦਾ ਬਦਲਣਾ ਹੀ ਪਊਗਾ, ਇਹਦਾ ਕੁਛ ਵੀ ਇਨਸਾਫ਼ ਮੰਗਦੇ ਇਨਸਾਫ਼ ਮੰਗਦੇ ਆ, ਇਨਸਾਫ਼ ਮੰਗਦਿਆਂ ਦੇ ਕੁੱਟ ਪਈ ਜਾਂਦੀ ਆ, ਹੋਰ ਤਾਂ ਸਾਰਾ ਕੁਛ ਛੱਡ ਹੈ।
ਹਾਂਜੀ
ਜਿਹੜੇ ਇਨਸਾਫ਼ ਮੰਗਦੇ ਆ ਉਹ ਉਹਨਾਂ ਨੂੰ ਵੀ ਢਾ ਲੈਂਦੇ ਆ, ਉਹਨਾਂ ਨੂੰ ਵੀ ਗੋਲੀਆਂ ਕੱਢ ਦਿੰਦੇ ਵੇਚਦੀ, ਉਹ ਕਹਿੰਦੇ ਵੀ ਚਲੋ ਕਹਾਂ ਤੁਸੀਂ ਇਨਸਾਫ਼ ਦਿੰਦੇ ਤੁਹਾਨੂੰ ਕੱਢ ਜਾਓ।
ਹਾਂਜੀ 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 ਹਾਂ, ਨਹੀਂ ਇਹੀ ਕੁਛ ਹੋਇਆ ਜੀ,
ਕਦੇ ਪਾਣੀਆਂ ਦਾ ਇਨਸਾਫ਼ ਮੰਗ ਲਿਆ, ਕਦੇ ਚੰਡੀਗੜ੍ਹ ਦਾ ਇਨਸਾਫ਼ ਮੰਗ ਲਿਆ, ਕਦੇ ਪੰਜਾਬੀ ਬੋਲਦੇ ਇਲਾਕੇ ਦਾ ਇਨਸਾਫ਼ ਮੰਗ ਲਿਆ, ਕਦੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਮੰਗ ਲਿਆ, ਕਦੇ ਕਿਸੇ ਕਤਲਾਂ ਦਾ ਇਨਸਾਫ਼ ਮੰਗ ਲਿਆ, ਕਾਹਦਾ ਕਾਹਦੀ ਜ਼ਿੰਦਗੀ ਉੱਥੇ ਹੈ।
ਉਹੀ ਜੀ ਜਿਹੜਾ ਜਿਹੜਾ ਉਹਨੇ 1947 ਨੂੰ ਤੋਂ ਆਜ਼ਾਦੀ ਤੋਂ ਬਾਅਦ ਜਿਹੜਾ ਸਾਨੂੰ ਤੋਹਫ਼ਾ ਦਿੱਤਾ ਸੀ, ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਜੀ, ਤੇ ਸਰਦਾਰ ਕਪੂਰ ਸਿੰਘ ਦੇ ਕਹੇ ਹੋਏ ਸ਼ਬਦ ਅੱਜ ਜੀ ਪੂਰੇ ਢੁਕਦੇ ਨੇ, ਕੋਈ ਕਿਹਾ ਸੀ ਘਸਿਆਰੇ ਬਣਾ ਦੇਣਗੇ ਤੁਹਾਨੂੰ ਘਸਿਆਰੇ, ਬਿਲਕੁਲ ਜੀ ਉਹ ਗੱਲ ਸੱਚੀ ਹੈ, ਨਾ ਅਸੀਂ ਘੜਦੇ ਰਹੇ ਨਾ ਘੜਦੇ
ਰਹੇ, ਨੇਤਾ ਵੀ ਉਹ ਤਾਂ ਉਦੋਂ ਵੀ ਗਏ ਗੁਜਰੇ ਆ ਹੁਣ ਤਾਂ ਉਹ।
ਹਾਂਜੀ
ਨੇਤਾ ਤਾਂ ਜਿਹੜਾ ਖਤਮ ਹੋ ਗਿਆ ਸਾਡਾ, ਉਹ ਤਾਂ ਉਹਨਾਂ ਦੇ ਗੁਲਾਮ ਬਣਾਉਣ ਤੇ ਜ਼ੋਰ ਦਿੱਤਾ ਪਿਆ,
ਨਹੀਂ ਉਹੀ
ਮੈਨੂੰ ਕਿਵੇਂ ਵੀ ਰਾਜਨੀਤਿਕ ਲੋਕਾਂ ਦੇ ਗੁਲਾਮ ਬਣਾ ਦਈਏ,
ਉਹੀ ਗੱਲ ਆ ਜੀ, ਨਾ ਤਾਂ ਅਸੀਂ ਧਾਰਮਿਕ ਪੱਖੋਂ ਇੰਨੇ ਕਮਜ਼ੋਰ ਸਾਨੂੰ ਕਰ ਦਿੱਤਾ ਗਿਆ ਕਿ ਸਾਡੇ ਕੋਲ ਕੋਈ ਗੱਲ ਰਹੀ ਨੀਗੀ ਧਰਮ ਦੀ ਕਰਨ ਦੀ। ਜੇਕਰ ਅਸੀਂ ਧਰਮ ਦੀ ਗੱਲ ਕਰਦੇ ਹਾਂ, ਸਾਡੇ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਪੱਗਾਂ ਲਾਈਆਂ ਜਾਂਦੀਆਂ ਸਾਡੇ ਪ੍ਰਚਾਰਕਾਂ ਦੀਆਂ, ਜੇਕਰ ਸੱਚ ਤੇ ਸ਼ਬਦ ਦੀ ਗੱਲ ਪ੍ਰਚਾਰ ਕੀਤੀ ਜਾਂਦੀ ਹੈ ਤੇ ਉਹਦੇ ਤੇ ਵੀ, ਕਿਉਂਕਿ ਸਾਡੇ ਗੱਲ ਦੇ ਵਿੱਚ ਕੂੜ ਕਬਾੜ ਇੰਨਾ ਪਾ ਦਿੱਤਾ ਗਿਆ, ਅਸੀਂ ਮੰਨਣ ਨੂੰ ਤਿਆਰ ਹੀ ਨਹੀਂ, ਸ਼ਬਦ ਗੁਰੂ ਨੂੰ ਮੰਨਣ ਨੂੰ ਤਿਆਰ ਨਹੀਂ ਜੀ।
ਅਸਲ ਗੱਲ ਇਹ ਆ ਵੀ ਜਿਹੜਾ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਾਂ ਸ਼ਬਦ ਦੇ ਉੱਤੇ ਅਸੀਂ ਉਹਦੀ ਕਮਾਈ ਕਰਦੇ ਹਾਂ ਨਾ, ਤੇ ਇਹ ਸਾਨੂੰ ਨਾ ਜ਼ਿੰਦਗੀ ਦੇ ਵਿੱਚ ਨਾ ਥੋੜਾ ਜਿਹਾ ਹਾਰਡ ਹੋਣਾ ਪੈਂਦਾ ਸਾਨੂੰ ਕਿ ਵੀ ਇਹਦੀ ਕਮਾਈ ਹਾਰਡ ਆ।
ਹਾਂਜੀ
ਤੇ ਜਿਹੜਾ ਕੋਈ ਸਟੇਜ ਦੇ ਉੱਤੇ ਕੋਈ ਗਿਆਨੀ ਜਾਂ ਕੋਈ ਬਾਬਾ ਕੋਈ ਕਹਿ ਦਿੰਦਾ ਨਾ ਵੀ ਆਹ ਸ਼ਬਦ ਪੜ੍ਹੋ ਤੇ ਤੁਸੀਂ ਇਹਦੇ ਨਾਲ ਇੰਨੀ ਕੁ ਵਾਰੀ ਪੜ੍ਹ ਲਓ ਤੇ ਤੁਹਾਡੇ ਵੇਖੀ ਆਏ ਹੋ ਜਾਣਾ ਤੇ ਕਿਉਂ ਹੋ ਜਾਣਾ ਉਹ ਗੱਲਾਂ ਦੇ ਜਿਹੜੇ ਨਾ ਜਾਦੂਗਰ ਬਣਾ ਕੇ ਰੱਖਤਾ ਸਾਡੀ ਗੁਰਬਾਣੀ ਨੂੰ ਉਹਨਾਂ ਨੇ
ਹਾਂਜੀ
ਉਹ ਅਸਰ ਸਾਡੇ ਤੇ ਜ਼ਿਆਦਾ ਕਰਦੀ ਆ ਉਹ
ਨਹੀਂ ਮੈਂ ਅੰਕਲ ਜੀ ਇੱਥੇ ਤੁਹਾਡੇ ਨਾਲ ਗੱਲ ਇੱਕ ਸਾਂਝੀ ਕਰਨੀ ਚਾਹੁੰਦਾ ਮੈਂ ਇੱਕ ਪਿਛਲੇ ਦਿਨ ਵੀ ਇੱਕ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਕੈਨੇਡਾ ਤੋਂ ਜੀ ਮੈਂ ਉਹ ਸੁਣ ਰਿਹਾ ਸਾਂ ਉਹ ਹੈ ਜੀ ਗਿਆਨੀ ਠਾਕਰ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਹਜੇ ਵੀ ਵਿਦਿਆਰਥੀ ਦੱਸਦੇ ਨੇ ਉਹ ਇੱਥੇ ਨਿਊਜ਼ੀਲੈਂਡ ਵੀ ਬੜੀ ਵਾਰੀ ਆਏ ਨੇ ਇੱਥੇ ਵੀ ਸਾਹੀਂ ਉਹਦੇ ਜਿਹੜੇ ਜਾਗਰਤ ਨੌਜਵਾਨ ਸਨ ਉਹਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਿ ਸੰਤਾਂ ਦੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੀ ਕੁਰਬਾਨੀ ਨੂੰ ਵੀ ਉਹਨਾਂ ਨੇ ਕਾਫੀ ਪੁੱਠੇ ਜਿਹੇ ਤਰੀਕੇ ਦੇ ਨਾਲ ਪੇਸ਼ ਕੀਤਾ ਇਸ ਕਰਕੇ ਉਹਦਾ ਵਿਰੋਧ ਹੋਇਆ ਸੀ ਇੱਥੇ ਜਿਹੜਾ ਅਸੀਂ ਉਹਦਾ ਮੇਨ ਸਾਡਾ ਕੰਸਰਨ ਉਹਦਾ ਵਿਰੋਧ ਕਰਨ ਦਾ ਉਸ ਟਾਈਮ ਇਹ ਸੀ ਤੇ ਇੱਥੇ ਉਹ ਉਹਦੇ ਵਿੱਚ ਜੀ ਹੁਣ ਉਹ ਕਰ ਰਿਹਾ ਭਈ ਸੰਤਾਂ ਦੀ 6 ਮਹੀਨੇ ਮੀਟਿੰਗ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਦੇ ਨਾਲ ਹੋਈ 6ਵੇਂ ਪਾਤਸ਼ਾਹ ਨਾਲ ਤੇ ਗੁਰੂ ਗੋਬਿੰਦ ਸਿੰਘ ਨਾਲ 6 ਮਹੀਨੇ ਮੀਟਿੰਗਾਂ ਕਰਦਾ ਰਿਹਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭੀ ਉਹ ਕਹਿੰਦੇ ਨਹੀਂ ਇਹ ਤਾਂ ਹਮਲਾ ਹੋਣਾ ਹੀ ਹੋਣਾ ਆ ਹੁਣ ਤੁਸੀਂ ਦੱਸੋ ਵੀ ਇਹੋ ਜਿਹੇ ਪ੍ਰਚਾਰਕਾਂ ਨੂੰ ਅਸੀਂ ਕੀ ਕਰੀਏ ਜਿਹੜੇ ਇਹ ਕਹਿ ਰਹੇ ਵੀ ਹਮਲਾ ਵੀ ਤਾਂ ਉਹ ਗੁਰੂ ਦੀ ਰਹਿਮਤ ਚ ਹੋਇਆ
ਇਹਦਾ ਮਤਲਬ ਫਿਰ ਇਹ ਵੀ ਉਹ ਜਿਹੜਾ ਗੁਰੂ ਨੇ ਸਾਨੂੰ ਮੇਵਾ ਦਿੱਤਾ ਉਹਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਫਿਰ ਚੁੱਪ ਕਰ ਜਾਣਾ ਚਾਹੀਦਾ
ਠੀਕ ਹੈ ਜੀ ਤੇ ਇਹਨੂੰ ਇਹ ਆਪਣੇ ਇਹ ਸ਼ਹੀਦਾਂ ਦੇ ਨਾਂ ਤੇ ਇਹ ਸਟੇਜਾਂ ਤੋਂ ਬੋਲ ਬੋਲ ਕੇ ਭੋਲੇ ਭਾਲੇ ਸਿੱਖਾਂ ਦੀਆਂ ਜੇਬਾਂ ਚੋਂ ਨੋਟ ਕਢਾ ਕੇ ਆਪਣੇ ਜੇਬਾਂ ਭਰਦਾ ਰਿਹਾ
ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਆ ਜਾਂਦੇ ਆ ਵੀ ਇਸ ਤਰ੍ਹਾਂ ਮੀਟਿੰਗਾਂ ਕਰਨ ਵਾਸਤੇ ਵੀ ਇੱਥੇ ਵੀ ਆਪਾਂ ਅਕਾਲ ਤਖ਼ਤ ਤੇ ਹਮਲਾ ਕਰਨਾ ਤੇ ਹੁਣ ਇਹ ਢਾਉਣਾ ਇਹ ਤੇ ਵੀ ਮੀਟਿੰਗਾਂ ਹੋ ਸਕਦੀਆਂ
ਨਹੀਂ ਨਹੀਂ ਗੱਲ ਦੇਖੋ ਜੀ ਕਿੰਨੀ ਘਾਤਕ ਆ ਜਿਹੜੇ ਲੋਕ ਦੂਜੇ ਗੱਲ ਕਹਿ ਰਹੇ ਆ ਉਸ ਟਾਈਮ ਇਹ ਗੱਲ ਪ੍ਰਚਾਰੀ ਗਈ ਸੀ ਭਈ ਇਹ ਜੀ ਦਰਬਾਰ ਜਿਹੜਾ ਅਕਾਲ ਤਖ਼ਤ ਸਾਹਿਬ ਢਹਿਣਾ ਸੀ ਇੱਥੇ ਹਮਲਾ ਹੋਣਾ ਸੀ ਕਿਉਂਕਿ ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਹੈ ਤੇ ਸਾਈ ਮੀਆਂ ਮੀਰ ਜਦੋਂ ਐਟ ਰੱਖਣ ਲੱਗੇ ਕਹਿੰਦੇ ਵੀ ਉਹਦੀ ਕਹਾਣੀ ਬਣਾਈ ਗਈ ਵੀ ਉਹ ਹਿੱਲ ਗਈ ਸੀ ਤੇ ਗੁਰੂ ਸਾਹਿਬਾਨ ਨੇ ਵਾਕ ਕੀਤਾ ਵੀ ਢਹਿਣਾ
ਇਹ ਕਹਾਣੀਆਂ ਕੜੇਕਤ ਦੀ ਹੈ ਇਹ ਤਾਂ ਕਹਾਣੀਆਂ ਜਿਹੜੀਆਂ ਉਹ ਜੋ ਪੜ੍ਹਨ ਲੱਗ ਪਈ ਦੇ ਦੂਜੇ ਗ੍ਰੰਥ ਉਦੋਂ ਉਹਨਾਂ ਦੇ ਵਿੱਚੋਂ ਇੰਨੀਆਂ ਮਿਲਦੀਆਂ ਬੇਸਬਦੀਆਂ ਇਹ ਤਾਂ ਮੁਕਦੀਆਂ ਹੀ ਨਹੀਂ ਗਈਆਂ
ਇਹ ਨਹੀਂ ਫਿਰ ਉਹੀ ਗੱਲ ਆ ਨਾ ਦੇਖੋ
ਕਹਾਣੀਆਂ ਪੜ੍ਹ ਪੜ੍ਹ
ਕੇ ਉਸ ਟਾਈਮ ਵੀ ਸਾਡਿਆਂ ਪੁਰਖਿਆਂ ਨੂੰ
ਸਾਡੇ ਪਹਿਲੀ ਗੱਲ ਤੇ ਦੱਸੋ ਵੀ ਸਾਡੇ ਜਿਹੜਾ ਸਰਾਫ ਤੇ ਵਰ ਜਿਹੜਾ ਸਾਡੇ ਸਿੱਖੀ ਦੇ ਵਿੱਚ ਹੈ ਕਿੱਥੇ
ਹੈ ਹੀ ਨਹੀਂ ਜੀ ਉਹੀ ਤਾਂ ਗੱਲ ਆ ਉਸ ਟਾਈਮ ਸਰਕਾਰ ਨੇ ਇਹ ਸ਼ੋਸ਼ਾ ਛੱਡਿਆ ਸਾਡੇ ਸਿੱਖ ਸਮਾਜ ਦੇ ਅੰਦਰ ਪ੍ਰਚਾਰਿਆ ਬੜੀ ਖੁੱਲ ਕੇ ਇਹ ਤਾਂ ਹੋਇਆ ਗੁਰੂ ਸਾਹਿਬਾਨ ਦਾ ਹੁਕਮ ਸੀ ਹੁਣ ਇਹੀ ਠਾਕਰ ਸਿਉਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿ ਰਿਹਾ ਵੀ ਉਹਨਾਂ ਦੀ ਸਹਿਮਤੀ ਨਾਲ ਹੋਇਆ ਅਟੈਕ ਹੋਣਾ ਹੀ ਸੀ ਗੱਲ ਤਾਂ ਸਮਝਣ ਵਾਲੀ ਆ ਇਹ
ਤੇ ਫਿਰ ਆਹ ਮਜ਼ਾਰੇ ਕਾਹਤੋਂ ਕਰਦੇ ਆ ਜਦੋਂ ਅਟੈਕ ਤਾਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮਰਜ਼ੀ ਨਾਲ ਹੋਇਆ ਤੇ ਫਿਰ ਅਸੀਂ ਕੌਮ ਨੂੰ ਕਾਹਤੋਂ ਆਹ 84 ਦੇ ਵਿੱਚ ਉੱਥੇ ਇੰਦਰਾ ਗਾਂਧੀ ਮਰਾ ਕੇ ਤੇ ਇੰਨੇ 30-40 ਹਜ਼ਾਰ ਬੰਦਾ ਉੱਥੇ ਮਰਵਾਤਾ
ਹਨਾ ਪ੍ਰਚਾਰਕ ਸਾਡੀਆਂ ਬੜਬੜੀਆਂ ਸਟੇਜਾਂ ਦੇ ਨਿਊਜ਼ੀਲੈਂਡ ਵੀ ਆਉਂਦੇ ਰਹੇ ਇਹਨੇ ਪੂਰਾ ਡਟ ਕੇ ਸਾਥ ਦਿੱਤਾ ਉਸ 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 ਸਾਧੜੇ ਦਾ ਜਿਹੜਾ ਸਾਡੇ ਸਿੱਖ ਕੌਮ ਦੇ ਇਤਿਹਾਸ ਨੂੰ ਵਿਗਾੜਦਾ ਉਹਨੂੰ ਸਾਡੀ ਫਿਲਾਸਫੀ ਨੂੰ ਖਰਾਬ ਕਰ ਰਿਹਾ ਉਹਨੂੰ ਅਸੀਂ ਪ੍ਰਚਾਰ ਆ ਅੰਕਲ ਜੀ ਮੇਰੇ ਨਾਲ ਕਾਲਰ ਹੋਰ ਲੈ ਗਿਆ ਲੈ ਲਾ ਜੀ 5 ਮਿੰਟ
ਹਾਂਜੀ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ
ਹਾਂਜੀ
ਹਾਂਜੀ
ਵਧੀਆ ਪ੍ਰੋਗਰਾਮ ਚੱਲ ਰਿਹਾ ਇੱਧਰ ਕਾਲਰ ਵੀ ਵਧੀਆ ਗੱਲ ਕਰ ਰਿਹਾ ਸੀ ਪਰ ਮੇਰੇ ਤੋਂ ਇਹ ਰਹਿ ਨਹੀਂ ਹਾਂ ਮੈਂ ਕਿਹਾ ਮੈਂ ਵੀ ਆਪਣਾ ਯੋਗਦਾਨ ਪਾ ਦਿੰਦਾ
ਨਹੀਂ ਜ਼ਰੂਰ ਜ਼ਰੂਰ ਭਾਜੀ ਬਹੁਤ ਬਹੁਤ ਵਧੀਆ ਕੀਤਾ ਹਾਂਜੀ
ਜਿੱਦਾਂ ਹੁਣ ਤੁਸੀਂ ਉਹ ਠਾਕਰ ਸਿੰਘ ਦੀ ਕੀਤੀ ਹੈ ਨਾ ਗੱਲ
ਹਾਂਜੀ
ਜਿਹੜੀ ਉਹ ਕਹਿੰਦਾ ਇਹ ਜਿਹੜਾ ਹਮਲਾ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ
ਉਹੀ ਹਾਂਜੀ ਹਾਂਜੀ ਹਾਂ
ਜੇ ਹੁਣ ਉਹਦੇ ਕਹਿਣ ਦੇ ਮੁਤਾਬਕ ਆਪਾਂ ਸਾਰੇ ਇਹ ਮੰਨ ਲੈਂਦੇ ਆ ਦਮਦਮੀ ਟਕਸਾਲ ਦਾ ਵਿਦਿਆਰਥੀ ਆ
ਹਾਂਜੀ
ਤੇ ਉਧਰ ਜਿਹੜਾ ਮੋਹਰੇ ਉਸ ਵੇਲੇ ਜਥੇਦਾਰ ਸੀ ਉਹ ਵੀ ਦਮਦਮੀ ਟਕਸਾਲ ਦਾ ਚੌਦਵਾਂ
ਹਾਂਜੀ
ਤੇ ਹੁਣ ਜੋ ਟਕਸਾਲ ਆਪ ਹੀ ਇਹ ਗੱਲ ਮੰਨ ਰਹੀ ਆ
ਹਾਂਜੀ
ਇਹ ਜਿਹੜਾ ਹਮਲਾ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ ਨਾ
ਹਾਂਜੀ
ਤੇ ਨਿਰਾਣੇ ਤਾਂ ਮੰਨਦੇ ਨੀ ਸੀਗੇ
ਹਾਂਜੀ
ਤੇ ਹਮਲਾ ਇੱਥੇ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਤਾਂ ਹੋਣਾ ਹੀ ਆ ਬਈ ਕਰਾਉਣਾ ਹੀ ਪੈਣਾ ਹਨਾ
ਹਾਂ ਇਹ ਤਾਂ ਕਰਾਉਣਾ ਹੀ ਪੈਣਾ
ਅੱਛਾ ਉਹਦਾ ਕਾਰਨ ਕੀ ਦੱਸਿਆ ਅਖੇ ਜਿੱਦਣ ਇਹ ਹਮਲਾ ਹੋ ਗਿਆ ਨਾ ਜੇ 100 ਸਾਲ ਅਖੇ ਟਕਸਾਲ ਪ੍ਰਚਾਰ ਕਰੀ ਜਾਵੇ
ਉਹਨਾਂ ਪ੍ਰਚਾਰ ਨਹੀਂ ਹੋਣਾ
100 ਸਾਲ ਨਹੀਂ ਪ੍ਰਚਾਰ ਉਹਨਾਂ ਕਰ ਸਕਦੀ
ਹਾਂ
ਤੇ ਜਿੰਨਾ ਇਹ ਹਮਲਾ ਹੋਏ ਤੇ ਇੱਕ ਦਿਨ ਚ ਹੋ ਜਾਣਾ
ਨਹੀਂ ਫਿਰ ਦੁਬਾਰਾ ਦੁਬਾਰਾ ਹਮਲੇ ਕਰਾਈ ਚੱਲੋ ਹੁਣ ਮਰੀ ਚੱਲੋ ਫਿਰ
ਉਹੀ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਤੇ ਇੱਕ ਤਾਂ ਹਮਲਾ ਰੋਜ਼ ਕਰਾ ਲਿਆ ਕਰੋ ਹਨਾ
ਹਾਂਜੀ
ਇੱਕ ਦਿਨ ਨੂੰ 100 ਸਾਲ ਲਈ ਗਿਣ ਲਿਆ
ਹਾਂਜੀ
ਤੇ ਹੁਣ ਜਿੰਨਾ ਅਸੀਂ 100 ਸਾਲ ਚ ਪ੍ਰਚਾਰ ਕਰਨਾ ਸੀ
ਹਾਂਜੀ
ਪ੍ਰਚਾਰ ਕਿਹਦੇ ਲਈ ਕਰਨਾ ਵੀ ਸਿੱਖ ਬਣਾਉਣੇ ਆ ਹਨਾ
ਹਾਂਜੀ
ਜਦੋਂ ਹਮਲੇ ਕਰਵਾ ਕੇ ਸਿੱਖ ਮਰਵਾਈ ਜਾਣੇ ਆ ਤਾਂ ਫਿਰ ਲੋੜ ਕੀ ਆ ਪ੍ਰਚਾਰ ਦੀ
ਨਹੀਂ ਉਹ ਜਿਹੜੇ ਮੋਹਰੇ ਬੈਠੇ ਆ ਉਹ 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 ਜਗਾਰੇ ਛੱਡੀ ਜੇ
ਉਹਦਾ ਹਾਂ ਜਗਾਰੇ ਵਾਹਿਗੁਰੂ ਬਸ ਇੱਧਰ ਦਾ ਉਹ ਜਿਹੜੇ ਬ੍ਰੇਨ ਵਾਸ਼ ਕਰ ਰਹੇ ਆ ਸਾਡੇ
ਹਾਂਜੀ
ਅਸੀਂ ਕਰਵਾ ਰਹੇ ਆ ਬੈਠ ਬੈਠ ਕੇ ਨਾ
ਹਾਂਜੀ
ਕੋਈ ਉਹਦੇ ਤੇ ਕਿੰਤ ਪ੍ਰੰਤੂ ਕਰਨ ਵਾਲਾ ਨੀ ਹੈਗਾ
ਨਹੀਂ ਆਪਾਂ ਅਸੀਂ ਜਿਹੜੇ ਕਰਨ ਵਾਲੇ ਆ ਉਹਨਾਂ ਨੂੰ ਕਹਿੰਦੇ ਇਹ ਉਹਨਾਂ ਨੂੰ ਪੁੱਛਦਾ ਤੁਸੀਂ ਪੜ੍ਹੇ ਕਿੱਥੋਂ ਆ
ਜਿਹੜੇ
ਸਾਰਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਆਪਣੇ ਬਾਬੇ ਨੂੰ ਸੰਗਲ ਪਾ ਲੋ ਇਹ ਪਾਗਲ ਹੋ ਗਿਆ
ਹੁਣ ਦੇਖ ਪਿੱਛੇ ਜਿਹਾ ਇੱਕ ਦਿਨ ਮੈਂ ਦੇਖੀ ਸੀ ਵੀਡੀਓ
ਹਾਂਜੀ
ਕਹਿੰਦੇ ਜਾਪ ਸਾਹਿਬ ਜਿਹੜਾ ਆ ਨਾ
ਹਾਂ
ਉਹ ਮੁਰਗੇ ਨੇ ਸੁਣਿਆ ਤੇ ਉਹ ਦੂਏ ਮੁਰਗੇ ਨਾਲ ਲੜਾਈ ਕਰਨ ਚਲੇ ਗਿਆ ਜਿੱਤ ਕੇ ਆ ਗਿਆ ਨਾ
ਦੂਜੇ ਨੂੰ ਮਾਰ ਕੇ ਆਇਆ
ਦੂਜੇ ਨੂੰ ਮਾਰ ਕੇ ਤੇ ਆਪ ਜਿੱਤ ਕੇ ਵੀ ਆਇਆ ਤੇ ਨਾਲੇ ਉਹਨੂੰ ਮਾਰ ਕੇ ਵੀ ਆਇਆ
ਨਹੀਂ ਮੈਂ
ਹਾਂਜੀ ਪੁੱਛਿਆ ਜਾਵੇ ਵੀ ਜਾਪ ਸਾਹਿਬ ਗੁਰੂ ਸਾਹਿਬ ਨੇ ਕੋਈ ਕੁੱਕੜਾ ਲਈ ਲਿਖਿਆ ਸੀਗਾ
ਭਾਜੀ ਜਿਹੜੀ ਇਹ ਗੱਲ ਆ ਨਾ ਇਹਦੀ ਗੱਪਾਂ ਕਹਾਣੀਆਂ ਦੀ ਹੈ ਨਾ ਮੇਰੇ ਕੋਲ ਇੱਕ ਮੈਂ ਬੜੀ ਸੈੱਟ ਕੀਤੀ ਆ ਵੀਡੀਓ ਉਹ ਮੈਂ ਮੋਰਲੇ ਪ੍ਰੋਗਰਾਮ ਜਿਹੜਾ ਆਪਾਂ ਪੂਰਾ ਗਿਆਨੀ ਠਾਕਰ ਸਿੰਘ ਦੀ ਰੱਖਣਾ ਜੀ ਤੇ ਆਪ ਤੁਸੀਂ ਉਧਰ ਨੂੰ ਥੋੜਾ ਜਿਹਾ ਆਪਣੇ ਕੋਲ ਤੁਸੀਂ ਵੀ ਟਾਈਮ ਰੱਖਿਓ
ਨਾ ਨਾ ਜ਼ਰੂਰ
ਤੇ ਉਹਦੇ ਵਿੱਚ ਆਪਾਂ ਸਾਰੇ ਇਹਦੀਆਂ ਨਾ ਗਪੌੜਾਂ ਦੇ ਜਿਹੜੇ ਚਿੱਠੇ ਨੇ ਵੱਡੇ ਵੱਡੇ ਸਾਰੇ ਖੋਲਾਂਗੇ ਉਹ 5 ਮਿੰਟ ਦੇ ਕਲਿੱਪ ਮੈਂ ਤਿਆਰ ਕੀਤਾ ਜੀ ਬਣਵਾਇਆ
ਹੋਊਗਾ ਨਾ ਵਧੀਆ ਨਾ ਵੀ ਜੇ ਹੁਣ ਟਕਸਾਲ ਇਹ ਗੱਲ ਮੰਨਦੀ ਆ ਗੁਰੂ ਗੋਬਿੰਦ ਸਿੰਘ ਨੇ ਹਮਲਾ ਕਰਵਾਇਆ ਹਨਾ ਜਦੋਂ ਤੁਹਾਨੂੰ 6 ਮਹੀਨੇ ਪਹਿਲਾਂ ਮੀਟਿੰਗ ਹੋ ਗਈ ਸਾਰਾ ਕੁਝ ਤੁਹਾਨੂੰ ਪਤਾ ਵੀ ਹੋਣਾ ਹੀ ਆ ਵੀ ਜਿਹੜੇ ਨਿਰਦੋਸ਼ ਉੱਥੇ ਸੰਗਤ ਮਾਰੀ ਗਈ ਉਹ ਤਾਂ ਤੁਸੀਂ ਬਚਾ ਸਕਦੇ ਸੀ ਨਾ
ਹਾਂਜੀ ਵੀ ਤੁਸੀਂ ਜ਼ਰੂਰੀ
ਕਹਿ ਦਿੰਦੇ ਹਮਲਾ ਤਾਂ ਹੋਣਾ ਹੀ ਆ ਨਾ ਵੀ ਸੰਗਤਾਂ ਨੂੰ ਭੇਜ ਦਿੰਦੇ ਵੀ ਸੁਨੇਹ ਹੁਣ ਦਰਬਾਰ ਸਾਹਿਬ ਆਓ ਨਾ ਹਨਾ ਇੱਥੇ ਹੋਣਾ ਹਮਲਾ
ਤੇ
ਇਹਦਾ ਮਤਲਬ ਉਹਨਾਂ ਦੇ ਕਾਤਲਾਂ ਦੇ ਜ਼ਿੰਮੇਵਾਰ ਵੀ ਇਹ ਆਪ ਖੋਦੇ ਆ ਨਾ
ਖੋਦੇ
ਆਪੇ ਲੈਂਦੇ ਜ਼ਿੰਮੇਵਾਰੀ
ਆਪੇ ਜੀ ਆਪੇ ਹਾਂਜੀ
ਸਾਰਾ ਕੁਝ ਹੋ ਰਿਹਾ ਨਾ
ਹਾਂਜੀ
ਦੇਖੋ ਨਾ ਭਾਈ ਮਨੀ ਸਿੰਘ ਦਾ ਇਤਿਹਾਸ ਇਹੀ ਸੁਣਾਉਂਦੇ ਆ ਤੇ ਭਾਈ ਮਨੀ ਸਿੰਘ ਨੇ ਪਤਾ ਲੱਗ ਗਿਆ ਸੀਗਾ ਦੀਵਾਲੀ ਦੇ ਉੱਤੇ ਵੀ ਇਕੱਠ ਹੋਣਾ ਆ
ਹਾਂਜੀ
ਵੀ ਜੇ ਸੰਗਤਾਂ ਦਾ ਇਕੱਠ ਹੋਇਆ ਤਾਂ ਉਹ ਜਿਹੜਾ ਪੈਸਾ ਆ ਉਸ ਦੇ ਮੁਗਲ ਸਰਕਾਰ ਨੂੰ ਜਾਣਾ ਸੀ ਨਾ ਸਾਰਾ
ਹਾਂਜੀ
ਤੇ ਉਹ ਫਿਰ ਭਾਈ ਮਨੀ ਸਿੰਘ ਨੂੰ ਪਤਾ ਲੱਗ ਗਿਆ ਵੀ ਇਹਨੇ ਇਕੱਠ ਕਰਕੇ ਤਾਂ ਉਧਰ ਨੂੰ ਹਮਲਾ ਕਰਕੇ ਵੀ ਮਾਰਨਾ ਆ
ਸਨੇਹੇ
ਭੇਜ ਦਿੱਤੇ ਦੂਰ ਦੂਰ ਉਦੋਂ ਤਾਂ ਫੋਨ ਵੀ ਨਹੀਂ ਸੀ ਹੁੰਦੇ
ਹਾਂਜੀ
ਉਦੋਂ ਤਾਂ ਚਿੱਠੀਆਂ ਰਾਹੀਂ ਜਾਂਦਾ ਸੀ ਕੰਮ ਹਨਾ
ਹਾਂਜੀ
ਉਹਨੇ ਬੰਦੇ ਭੇਜ ਭੇਜ ਕੇ ਏਡੀ ਦੂਰ ਦੂਰ ਤੱਕ ਇਲਾਕਿਆਂ ਚ ਸਾਰੇ ਸੁਨੇਹੇ ਪਹੁੰਚਾ ਤੇ ਵੀ ਤੁਸੀਂ ਦੀਵਾਲੀ ਤੇ ਇਕੱਠ ਨਾ ਹੋਇਆ ਹੋਇਆ ਨੀ ਇਕੱਠ ਹਨਾ
ਹਾਂਜੀ
ਤੇ ਉਹਨਾਂ ਦੀ ਜਿਹੜੇ ਇਨਕਮ ਟੈਕਸ ਦੇਣਾ ਸੀਗਾ ਉਹ ਪੂਰਾ ਨੀ ਹੋਇਆ ਉਹਨਾਂ ਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਦਿੱਤਾ ਬੰਦ ਬੰਦ ਕਰ ਦਿੱਤਾ ਇਹੀ ਇਤਿਹਾਸ ਸੁਣਾ ਰਹੇ ਸਾਨੂੰ ਅੱਜ ਤੱਕ ਨਾ ਜਦੋਂ ਭਾਈ ਮਨੀ ਸਿੰਘ ਇਹ ਕੰਮ ਕਰਕੇ ਸੰਗਤਾਂ ਦਾ ਬਚਾਅ ਕਰ ਸਕਦੇ ਆ ਤੇ ਸੰਤ ਜਰਨੈਲ ਸਿੰਘ ਕਿਉਂ ਨੀ ਸੀ ਕਰ ਸਕਦਾ
ਉਹ ਪਖੰਡ ਆਪਣੀ ਤੋਰੀ ਫੁਲਕਾ ਚਲਾਉਣਾ ਜੋ ਏਜੰਸੀਆਂ ਕਹਿੰਦੀਆਂ
ਇਹ ਜ਼ਿੰਮੇਵਾਰ ਆ ਪਿਆ ਜਿੰਨਾ ਉੱਥੇ ਦੁੱਧ ਚੌਂਕ ਦੇ ਬੱਚਿਆਂ ਦਾ ਕਤਲ ਹੋਇਆ ਬੀਬੀਆਂ ਗਰਭਵਤੀ ਉੱਥੇ ਅੰਦਰ ਜਾ ਕੇ ਹਨਾ ਸ਼ਹੀਦ ਹੋਈਆਂ ਆ ਕਿੰਨੀ ਨੌਜਵਾਨੀ ਦਾ ਘਾਣ ਹੋਇਆ ਸਾਰੀ ਦੀ ਜ਼ਿੰਮੇਵਾਰੀ ਇਹਨੇ ਆਪ ਹੁਣ ਲੈ ਲਈ ਆ
ਨਹੀਂ ਫਿਰ ਜ਼ਿੰਮੇਵਾਰ ਤਾਂ ਆਪ ਹੀ ਬਣਦੇ ਜੀ
ਹਾਂ ਮੁਨਕਰ ਨਹੀਂ ਹੋ ਸਕਦੇ
ਮੁਨਕਰ ਨਹੀਂ ਹੋ ਸਕਦੇ ਕਿਉਂਕਿ
ਫੇਰ ਦੇਖ ਲੋ ਮਾਫੀ ਮੰਗਣ ਦਾ ਢੰਗ ਆਪੇ ਉਹ ਟੁੱਟੀਆਂ ਜਾਂ ਕੰਨ ਨੂੰ ਲਾ ਕੇ ਤਾਂ ਮਾਫੀ ਮੰਗ ਲਈ ਆ ਕਿਸੇ ਸਿੱਖ ਦਾ ਨੀ ਹਿਰਦਾ ਬਲੁੰਦਰਿਆ ਗਿਆ ਕਿਸੇ ਸੰਸਥਾ ਦਾ ਨੀ ਹਿਰਦਾ ਬਲੁੰਦਰਿਆ ਗਿਆ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਦਾ ਨੀ ਹਿਰਦਾ ਬਲੁੰਦਰਿਆ ਗਿਆ ਗੁਰੂ ਸਾਹਿਬ ਤੇ ਏਡਾ ਵੱਡਾ ਦੋਸ਼ ਰਾਤਾ 10ਵੇਂ ਪਾਤਸ਼ਾਹ ਤੇ ਵੀ ਹਮਲਾ ਉਹਨੇ ਕਰਵਾਇਆ
ਨਹੀਂ ਸੰਪਰਦਾ ਵਾਲੇ ਤੁਹਾਨੂੰ ਪਤਾ ਹੀ ਹੈ ਕੀ ਚੱਲਦਾ ਜੀ ਕਿਹਦੇ ਕੁੱਤੇ ਨੇ ਕਿਹਦੇ ਪਾਲੇ
ਨੇ ਉਹੀ ਮੈਂ ਗੱਲ ਕਰਦਾ ਵੀ ਹੁਣ ਮੀਡੀਆ ਦੇ ਵਿੱਚ ਇਸ ਵੇਲੇ ਆਉਣ ਗੱਲ ਕਰਨ ਦਾ ਮਤਲਬ ਇਹੀ ਆ ਵੀ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ
ਹੈ ਮੈਂ ਨਾ ਤੁਹਾਨੂੰ ਰੋਕ ਰਿਹਾ 2 ਮਿੰਟ ਬਚੇ ਨੇ ਮੈਂ ਦੂਜੇ ਕਾਲਰ ਨੂੰ ਲੈ ਲਿਆ
ਠੀਕ ਆ ਫੇਰ ਕਰ
ਲਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹਾਲ ਚਾਲ
ਜੀ ਵਧੀਆ ਟਾਈਮ ਬਿਲਕੁਲ ਨੇੜੇ ਹੀ ਆ
ਮੈਂ 2 ਮਿੰਟ ਦੀ ਗੱਲ ਕਰਨੀ ਆ ਮੈਂ ਇਹ
ਲਾਂਤ ਪੱਤਰ ਸੁਣਿਆ ਆ,
ਹਾਂਜੀ
ਬਹੁਤ ਵਧੀਆ ਕੀਤਾ, ਪਰ ਬਹੁਤ ਦੇਰ ਬਾਅਦ ਸਮਝ ਆਈ ਆ ਵੀ ਕਹਿੰਦੇ ਹੁੰਦੇ ਨਾ ਵੀ ਪਛਤਾਏ ਕਿਆ ਹੋਏ ਜਾਂ ਚਿੜੀਆਂ ਚੁੱਗ ਗਏ ਖੇਤ।
ਹਾਂਜੀ ਹਾਂਜੀ,
ਚਲੋ ਕੋਈ ਗੱਲ ਨੀ,
ਹਾਂਜੀ
ਲੋਕਾਂ ਨੂੰ ਸਮਝ ਆਈ ਵੀ ਜਿਹੜਾ ਕੌਮ ਦਾ
ਠੇਕੇਦਾਰ
ਬਣਿਆ ਹੈਗਾ,
ਹਾਂਜੀ
ਪੰਜਾਬ ਦਾ ਜਾਂ ਠੇਕੇਦਾਰ ਕਹਿ ਲੋ ਜਾਂ ਸ਼੍ਰੋਮਣੀ ਕਮੇਟੀ ਦਾ, ਇਹ ਗੱਦਾਰ ਆ।
ਹਾਂਜੀ ਹਾਂਜੀ,
ਔਰ ਜਿਹੜੀ ਤੁਸੀਂ ਇਹ ਕਥਾਕਾਰਾਂ ਦੀ ਗੱਲ ਕਰਦੇ ਰਹੇ ਆ,
ਹਾਂਜੀ
ਸਤਿਗੁਰੂ ਕਬੀਰ ਸਾਹਿਬ ਗੁਰਬਾਣੀ ਚ ਕਹਿੰਦੇ ਆ ਜਾਂ ਸੱਚ ਤਾਂ ਧਰਮ ਹੈ,
ਹਾਂਜੀ
ਜਹਾਂ ਝੂਠ ਤਾਂ ਪਾਪ।
ਹਾਂਜੀ,
ਅਸੀਂ ਉਹ ਕੰਸੈਪਟ ਨੂੰ ਸਮਝਿਆ ਨੀ ਗੁਰਬਾਣੀ ਦੇ ਨੂੰ।
ਭਾਜੀ
ਬੜੇ ਬੜੇ ਟਕਸਾਲੀ ਬਣੇ ਫਿਰਦੇ ਆ, ਇਹ ਧਰਮ ਦੇ ਨਾਂ ਤੇ ਅਧਰਮ ਬਣ ਰਹੇ ਆ।
ਹਾਂਜੀ, ਅੱਛਾ ਆਪਾਂ ਨਾ, ਮੈਂ ਸੋਰੀ ਤੁਹਾਨੂੰ ਅੱਜ ਮੈਂ ਇੱਥੇ ਹੀ ਤੁਹਾਨੂੰ ਰਿਕੁਐਸਟ ਕਰ ਰਿਹਾ,
ਥੈਂਕ ਯੂ,
ਟਾਈਮ ਹੈ ਨੀ, ਇਹੀ ਟੋਪਿਕ ਆਪਾਂ ਮੋਰਲੈਸ ਸੋਮਵਾਰ ਇਹਦੇ ਪੂਰੇ ਕਲਿਪ ਗੱਪਾਂ ਦੇ ਜਿਹੜੇ ਗਪੌੜ ਛੱਡੇ ਉਹ ਲਾ ਕੇ ਆਪਾਂ ਪੂਰਾ ਕੰਮ ਜੀ ਕਰਾਂਗੇ, ਤੁਸੀਂ ਤਿਆਰ ਰਹੋ।
ਬ੍ਰਾਹਮਣਵਾਦ ਦੇ ਜਿਹੜੀ ਕਸਰ ਰਹਿ ਗਈ ਸੀ ਪੂਰੀ ਕਰ ਰਹੇ ਹਾਂ।
ਹਾਂਜੀ, ਆਪਾਂ ਪੂਰਾ ਟੌਪਿਕ ਹੀ ਰੱਖਣਾ ਜੀ ਹੁਣ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ।
ਹਾਂਜੀ, ਜਿਹੜਾ ਟਾਈਮ ਹੈ ਉਹ ਵੀ ਬੜਾ ਸੀਮਿਤ ਹੈ, ਬੜਾ ਤੁਸੀਂ ਪਿਆਰ ਦਿੱਤਾ, ਬੜਾ ਤੁਸੀਂ ਆਪਣੀਆਂ ਵਿਚਾਰਾਂ ਦੇ ਨਾਲ ਸਾਂਝ ਪਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹਨੇ ਨਹੀਂ ਵੀ ਕਾਲ ਕੀਤੀ ਮਿਲ ਕੇ ਤੁਸੀਂ ਐਪਰੀਸ਼ੀਏਟ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਗੁਰੂ ਅੱਗੇ ਅਰਦਾਸ ਕਰਿਓ, ਇੱਦਾਂ ਹੀ ਸੱਚ ਦੀ ਗੱਲ ਕਰਦੇ ਰਹੀਏ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ ਦਾ ਕੰਸੈਪਟ ਜਿਹੜਾ ਹੈ ਉਹ ਅਸੀਂ ਆਪਦੇ ਮੂਹਰੇ ਰੱਖਦੇ ਰਹੀਏ, ਤੁਸੀਂ ਉਹਦੇ ਵਿੱਚੋਂ ਚੰਗੀ ਗੱਲ ਜਿਹੜੀ ਹੈ ਗ੍ਰਹਿਣ ਕਰਦੇ ਰਹੋ, ਇਹੀ ਅਸੀਂ ਅਰਦਾਸ ਤੁਹਾਡੇ ਲਈ ਕਰਦੇ ਹਾਂ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਥੋੜ੍ਹੀ ਜਿਹੀ ਸਿਹਤ ਵੀ ਠੀਕ ਨਹੀਂ ਸੀ, ਪਰ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਗੁਰੂ ਨੇ ਆਪ ਮੇਰੇ ਤੋਂ ਸੇਵਾ ਲਈ, ਅੱਜ ਫਿਰ ਦੁਬਾਰਾ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗਾ ਜੀ। ਤਦ ਤੱਕ ਲਈ ਗੁਰੂ ਰਾਖਾ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੀ ਗਈਆਂ ਲੋਕੋ ਸਾਡਾ ਲਹੂ, ਪੀ ਗਈਆਂ ਲੋਕੋ ਏ ਜੋਕਾਂ ਹਿੰਦੁਸਤਾਨ ਦੀਆਂ, ਸਾਡਾ ਲਹੂ ਪੀ ਗਈਆਂ ਲੋਕੋ ਏ ਜੋਕਾਂ ਹਿੰਦੁਸਤਾਨ ਦੀਆਂ, ਏ ਜੋਕਾਂ ਹਿੰਦੁਸਤਾਨ ਦੀਆਂ।
ਮੰਗਣੀ ਜੀ